ਜਨਮ ਮਰਨ ਦਾ ਤਾਵਾ ਨਾਮ ਦਾ ਚੱਕਰ ਹੈ, ਖੂਹ ਦੀ ਟਿੱਡ ਦੀ ਤਰ੍ਹਾਂ ਭਰ ਕੇ ਆਉਂਦੇ ਹਾਂ, ਖਾਲੀ ਹੋ ਕੇ ਫਿਰ ਤੁਰ ਪੈਂਦੇ ਹਾਂ। ਇਹ ਖੂਹ ਦੀਆਂ ਟਿੱਡਾਂ ਦਾ ਗੇੜ ਕਦੋਂ ਘੁੰਮੇ ਮੈਨੂੰ ਦੱਸ। ਫਿਰ ਨਾਲ ਅੱਗੇ ਬਚਨ ਕੀਤਾ ਜੋ ਕੱਲ ਵੀ ਚਾਹੇ, ਕਹਿੰਦੇ ਨੇ ਆਪਣੇ ਆਪਣੇ ਧਰਮ ਮੁਤਾਬਕ ਲੋਕ ਕਰਮਾਂ ਦੀ ਵਿਆਖਿਆ ਕਰ ਰਹੇ ਤੇ ਜ਼ਿਆਦਾਤਰ ਜ਼ੋਰ ਉਹਨਾਂ ਕਰਮਾਂ ਦੇ ਉੱਤੇ ਦਿੱਤਾ ਜਾ ਰਿਹਾ। ਪਰ ਕਹਿੰਦੇ ਮੈਨੂੰ ਇੱਕ ਦੱਸੋ ਤਾਂ ਕਿ ਕਿਹੜਾ ਕਰਮ ਕਰੀਏ ਜਿਹਦੇ ਨਾਲ ਸਾਡੇ ਅੰਦਰ ਦੀ ਬੰਦ ਕਲਾਸੀ ਹੋ ਜਾਵੇ, ਅਸੀਂ ਛੋਟ ਸਕੀਏ ਬਦਨਾ। ਫਿਰ ਨਾਲ ਵਚਨ ਕੀਤੋ ਨੇ ਕਹਿੰਦੇ ਵੇਦ ਪੜ੍ਹਨਾ ਹੈ, ਕੁਰਾਨ ਪੜ੍ਹਨਾ ਹੈ ਤੇ ਪੜ੍ਹਨ ਤੋਂ ਬਾਅਦ ਵੀ ਸ਼ੰਕਾ ਗ੍ਰਸਤ ਹੋ ਜਾਂਦੇ ਤੇ ਮੈਨੂੰ ਦੱਸ ਕਿਹੜਾ ਕਰਮ ਜਿਹੜੇ ਅੰਦਰ ਦੇ ਅਹੰਕਾਰ ਨੂੰ ਮਿਟਾ ਦੇ। ਇਹਦੇ ਸਾਰੇ ਸਵਾਲ ਨੇ, ਅੱਜ ਅੱਗੇ ਉੱਤਰ ਸ਼ੁਰੂ ਹੋਣੇ। ਦੱਸ ਕਿਹੜਾ ਕਰਮ ਜਿਹਦੇ ਨਾਲ ਅਹੰਕਾਰ ਛੁੱਟੇ, ਕਿਉਂਕਿ ਤੇਰੇ ਤਾਂ ਸ਼ੁੱਧ ਕਰਮਾਂ ਵਿੱਚੋਂ ਵੀ ਆਮ ਦੀ ਬਦਬੋ ਆ ਰਹੀ। ਇਹਨਾਂ ਦਾ ਜ਼ਿਕਰ ਹਜ਼ੂਰ ਨੇ ਬਾਣੀ ਵਿੱਚ ਵੀ ਕੀਤਾ ਕਿ ਜਾਤ ਤਾਤ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਵਨ ਮੱਥੇ ਕਰਿਆ ਅੰਨ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹਉਮੈ ਕੋ ਰਤਨਾ ਸਰੀਰ ਕਟਾਏ ਹਉਮੈ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ। ਇੱਕ ਵਾਰ ਸਾਰਿਆਂ ਦਾ ਜ਼ਿਕਰ ਕਰ ਦਿੱਤਾ ਜੋ ਅਸੀਂ ਕੱਲ ਵਿਚਾਰ ਰਹੇ ਸੀ। ਤਪੱਸਿਆ ਦੀ ਖੰਡਤਾ ਬਣ ਗਈ, ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ। ਮਹਾਰਾਜ ਕਹਿੰਦੇ ਦਾਨ ਪੁੰਨ ਤੇ ਕਰਮ ਖੰਡਤਾ ਨਾਲ ਗਏ, ਮੈਨੂੰ ਦੱਸ ਉਹ ਕਿਹੜਾ ਕਰਮ ਜਿਹੜਾ ਅੰਦਰ ਦੇ ਖੰਡਕਾਰ ਨੂੰ ਖਤਮ ਕਰ ਦੇ। ਉਸ ਤੋਂ ਬਾਅਦ ਗੁਰਦੇਵ ਨੇ ਜ਼ਿਕਰ ਕੀਤਾ ਤੀਰਥ ਦਾ, ਕਹਿੰਦੇ ਜੇ ਬਾਹਰ ਤੀਰਥ ਤੇ ਇਸ਼ਨਾਨ ਕਰਨੇ ਤੇ ਤਨ ਦੀ ਮੈਲ ਉਤਰਦੀ ਹੈ, ਪਰ ਅੰਦਰ ਦੀ ਮੈਲ ਤਾਂ ਉੱਥੇ ਇਸ਼ਨਾਨ ਕਰਕੇ ਬਿਨਾਂ ਉਤਰੀ। ਗੁਰਦੇਵ ਕਹਿੰਦੇ ਇਹ ਇਸ਼ਨਾਨ ਇਸ ਤਰ੍ਹਾਂ ਹੈ ਕਿ ਜਿਵੇਂ ਮੰਨ ਲਓ ਇੱਕ ਹਾਥੀ ਨੂੰ ਨਿਰਬਲ ਨੀਲ ਵਿੱਚ ਇਸ਼ਨਾਨ ਕਰਾਇਆ ਹੋਵੇ ਤੇ ਬਾਹਰ ਨਿਕਲ ਕੇ ਹਾਥੀ ਆਪਣੇ ਸਿਰ ਦੇ ਉੱਪਰ ਮਿੱਟੀ ਤੇ ਖਾਦ ਫਿਰ ਪਾ ਲਓ। ਹੰਕਾਰ ਇੱਕ ਖਾਦ ਦੀ ਤਰ੍ਹਾਂ ਹੈ। ਹੁਣ ਆਪੇ ਸਵਾਲ ਕਰਕੇ ਅੱਜ ਭਗਤ ਜੀ ਅੱਗੋਂ ਉੱਤਰ ਦੇਣ ਲੱਗੇ ਇਹ ਕਿਵੇਂ ਸਾਡੀ ਬੰਦ ਖਲਾਸੀ ਹੋ ਸਕਦੀ। ਉੱਥੇ ਫਿਰ ਉਹਨਾਂ ਇੱਕ ਵਚਨ ਕੀਤਾ ਜੋ ਪਿੱਛੋਂ ਆਪਾਂ ਲੜੀ ਸ਼ੁਰੂ ਕਰਾਂ, ਕਹਿੰਦੇ ਨੇ ਰਵ ਪ੍ਰਕਾਸ਼ ਰਜਨੀ ਜਥਾ ਗੱਤ ਜਾਣ ਸਭ ਸੰਸਾਰ। ਆ ਤੈਨੂੰ ਦੱਸਾਂ ਕਿ ਜਦੋਂ ਪਰਮ ਸਤਿਗੁਰੂ ਦਾ ਮਿਲਾਪ ਹੋ ਜਾਵੇ ਤੇ ਜਿਹੜੇ ਕਰਮ ਕਾਂਡਾਂ ਵਿੱਚ ਤੂੰ ਖੰਡਤਾ ਕਰਨਾ ਪਿਆ ਹੈ, ਗੁਰੂ ਦਾ ਮਿਲਾਪ ਹੋਵੇ ਜਿਵੇਂ ਸੂਰਜ ਚੜ੍ਹੇ ਤੇ ਸੂਰਜ ਦੇ ਪ੍ਰਕਾਸ਼ ਨਾਲ ਸੂਰਜ ਦੇ ਚੰਨ ਨਾਲ ਰਜਨੀ ਦਾ ਅਰਥ ਦਰਗਾਹ ਰਜਨੀ ਜਥਾ ਗੱਤ ਕਿ ਜਿਵੇਂ ਰਾਤ ਦਾ ਹਨੇਰਾ ਆਪਣੇ ਆਪ ਚਲਾ ਜਾਂਦਾ ਹੈ, ਸੂਰਜ ਚੜ੍ਹ ਪਵੇ ਪ੍ਰਕਾਸ਼ ਹੋ ਜਾਏ ਹਨੇਰਾ ਬੁੱਝ ਜਾਂਦਾ ਹੈ। ਪਿਆਰੇ ਇਹ ਸਾਰੀ ਦੁਨੀਆਂ ਨੂੰ ਪਤਾ ਹੈ ਜਦੋਂ ਗੁਰੂ ਆਪਣੇ ਗਿਆਨ ਦਾ ਦੀਵਾ ਬਾਲਦਾ ਤੇ ਮਨੁੱਖ ਦੇ ਅੰਦਰ ਦੇ ਹਨੇਰੇ ਨੂੰ ਖਤਮ ਕਰ ਦਿੰਦਾ। ਸਮਰੱਥ ਗੁਰੂ ਇਹ ਕਰ ਸਕਦਾ ਹੈ। ਆਓ ਥੋੜਾ ਜਿਹਾ ਅਸੀਂ ਪਿਛੋਕੜ ਲੜੀ ਨੂੰ ਜੋੜਦੇ ਹਾਂ। ਭਗਤ ਰਵਿਦਾਸ ਸਾਹਿਬ ਜੀ ਦਾ ਇੱਕ ਪਤਾ ਹੈ ਗੁਜਰੀ ਰਾਮ ਵਿੱਚ ਲੜੀ ਵਿੱਚ ਉਹ ਕਥਾ ਆਏ। ਉਸ ਪਦੇ ਦੇ ਵਿੱਚ ਉਹਨਾਂ ਨੇ ਕੁਝ ਬਾਹਰਮੁਖੀ ਭੇਟਾਵਾਂ ਦਾ ਜ਼ਿਕਰ ਕੀਤਾ, ਜਿਵੇਂ ਮੂਰਤੀ ਪੂਜਾ ਕਰਨ ਵਾਲੇ ਸੱਜਣ ਕਈ ਵਾਰੀ ਕੁਝ ਸੁੱਚੀਆਂ ਚੀਜ਼ਾਂ ਮੂਰਤੀ ਦੇ ਜਾ ਕੇ ਸਮਰਪਿਤ ਕਰਦੇ। ਸ਼ਾਇਦ ਇਹਨਾਂ ਭੇਟਾਵਾਂ ਦਾ ਸੁਚਮਤਾ ਨਾਲ ਦੇਵਤਾ ਪ੍ਰਸੰਨ ਹੁੰਦਾ ਹੈ। ਭਗਤ ਰਵਿਦਾਸ ਸਾਹਿਬ ਜੀ ਨੇ ਦੇਖੋ ਜਿੱਥੇ ਤਰਕ ਕੀਤਾ ਗਿਆ ਕੇਵਲ ਤਰਕ ਨਾਲ ਖੰਡਨ ਨਹੀਂ ਕੀਤਾ, ਸਹੀ ਮਾਰਗ ਵੀ ਦੱਸਿਆ ਗਿਆ। ਹੁਣ ਅੱਜ ਤਾਂ ਸਹੀ ਰਸਤਾ ਦੱਸਣ ਲੱਗੇ ਵੀ ਕਿਸ ਢੰਗ ਨਾਲ ਕੇਂਦਰ ਦੀ ਬੰਦ ਖਲਾਸੀ ਹੋ ਸਕਦੀ ਹੈ। ਭਗਤ ਰਵਿਦਾਸ ਸਾਹਿਬ ਦਾ ਇਹ ਵਚਨ ਹੁੰਦਾ ਹੈ, ਕਹਿੰਦੇ ਦੇਖੋ ਆਮ ਤੌਰ ਤੇ ਕਰਮਕਾਂਡੀ ਲੋਕ ਆਪਣੇ ਅੰਦਰ ਨੂੰ ਸੁੱਚਿਆਂ ਕਰਨ ਦੀ ਥਾਂ ਬਾਹਰ ਗਊ ਦਾ ਦੁੱਧ ਚੋ ਕੇ ਲੈ ਗਏ। ਕਹਿਣ ਲੱਗੇ ਇਹ ਮੂਰਤੀ ਨੂੰ ਭੋਗ ਲਵਾਉਣਾ ਹੈ ਤੇ ਭਾਈ ਸਾਹਿਬ ਇਹ ਸ਼ਬਦ ਪੜ੍ਹ ਰਹੇ ਸਨ। ਕਹੋ ਪੰਡਿਤ ਸੁੱਚਾ ਪੰਥਾਂ, ਕਹਿਣ ਲੱਗੇ ਦੁੱਧ ਚੋ ਕੇ ਲੈ ਗਏ ਤੇ ਪੁਜਾਰੀ ਨੂੰ ਕਹਿ ਦਿੰਦਾ ਇਹ ਦੁੱਧ ਬਿਲਕੁਲ ਸੁੱਚਾ। ਭਗਤ ਜੀ ਕਹਿੰਦੇ ਦੁੱਧ ਸੁੱਚਾ ਨਹੀਂ। ਜਦੋਂ ਗਵਾਲੇ ਨੇ ਜਾਂ ਗਾਂ ਦੇ ਮਾਲਕ ਨੇ ਦੁੱਧ ਚੋਇਆ ਤੇ ਉਸ ਤੋਂ ਪਹਿਲਾਂ ਬੱਚੇ ਨੇ ਥਣਾਂ ਵਿੱਚ ਪਾ ਕੇ ਦੁੱਧ ਚੁੰਘਿਆ ਮੂੰਹ ਵਿੱਚ ਥਣ ਪਾ ਕੇ ਸਨ, ਉਹ ਦੁੱਧ ਉਦੋਂ ਹੀ ਝੂਠਾ ਹੋ ਗਿਆ ਜਦੋਂ ਬਛੜੇ ਨੇ ਚੁੰਘ ਲਿਆ। ਉਸ ਤੋਂ ਬਾਅਦ ਤੂੰ ਖਿੜੇ ਕੋਲ ਫੁੱਲ ਲੈ ਕੇ ਗਿਆ ਕਿ ਇਹ ਸੁੱਚੇ ਨੇ। ਮਹਾਰਾਜ ਕਹਿਣ ਲੱਗੇ ਤੇਰਾ ਤਾਂ ਹੱਥ ਬਾਅਦ ਵਿੱਚ ਲੱਗਾ, ਪਰ ਇਸ ਖਿੜੇ ਕੋਲ ਫੁੱਲ ਦੀ ਸੁਗੰਧੀ ਤਾਂ ਭਵਰਾ ਪਹਿਲਾਂ ਲੈ ਗਿਆ। ਸੱਚ ਇਹਨੇ ਇਸ ਫੁੱਲ ਨੂੰ ਭਵਰੇ ਨੇ ਚੁੱਚਿਆ ਕਰ ਦਿੱਤਾ। ਫਿਰ ਤੂੰ ਚੱਲਦੇ ਕੋਈ ਦਰਿਆ ਦਾ ਪਾਣੀ ਲੈ ਆਂਦਾ, ਇਹ ਪਾਣੀ ਹੱਥ ਦਾ ਸੁੱਚਾ ਹੈ। ਕਹਿੰਦੇ ਪਾਣੀ ਤਾਂ ਪਾਣੀ ਵਿੱਚ ਰਹਿਣ ਵਾਲੇ ਜੀਵਾਂ ਨੇ ਝੂਠਾ ਕਰ ਦਿੱਤਾ, ਮੱਛੀਆਂ ਨੇ ਮੇਮਕਾਂ ਨੇ ਉਹ ਪਾਣੀ ਝੂਠਾ ਕਰ ਦਿੱਤਾ, ਫੁੱਲ ਭਵਰੇ ਨੇ ਝੂਠਾ ਕੀਤਾ, ਪਾਣੀ ਮੱਛੀ ਨੇ ਝੂਠਾ ਕੀਤਾ, ਦੁੱਧ ਬਚਨੇ ਨੇ ਝੂਠਾ ਕਰ ਦਿੱਤਾ। ਕਹਿਣ ਲੱਗੇ ਇਹ ਮੇਰੀ ਮਾਂ ਮੈਨੂੰ ਦੱਸ ਮੈਂ ਕਿੱਥੋਂ ਉਹ ਜੇ ਫੁੱਲ ਲੈ ਕੇ ਆਵਾਂ ਜਿਹਨਾਂ ਸੁੱਚੇ ਫੁੱਲਾਂ ਨਾਲ ਆਪਣੇ ਇਸ਼ਟ ਦੀ ਪੂਜਾ ਕਰ ਸਕਾਂ। ਅਗਲਾ ਬਚਨ ਕਹਿੰਦੇ ਤੂੰ ਚੰਦਨ ਲੈ ਆਂਦਾ ਕਿ ਚੰਦਨ ਸੁੱਚਾ ਹੈ। ਭਗਤ ਜੀ ਕਹਿੰਦੇ ਚੰਦਨ ਤਾਂ ਉਦੋਂ ਝੂਠਾ ਹੋ ਗਿਆ ਜਦੋਂ ਵਿਸ਼ੀਲੇ ਜ਼ਹਿਰੀਲੇ ਸੱਪਾਂ ਨੇ ਚੰਦਨ ਦੀਆਂ ਟਾਹਣੀਆਂ ਨੂੰ ਆਪਣੀ ਜੀਭ ਦੇ ਨਾਲ ਚੱਟਿਆ। ਅੱਗੇ ਬਚਨ ਕਰਦੇ ਨੇ ਤੂੰ ਧੂਪ ਦਿੱਤੀ, ਪਰ ਧੂਪ ਬਾਅਦ ਵਿੱਚ ਦੇਵਤੇ ਕੋਲ ਗਈ, ਪਹਿਲਾਂ ਤਾਂ ਧੂਪ ਜਗਾਉਣ ਵਾਲੇ ਨੂੰ ਸੁਗੰਧੀ ਆ ਗਈ। ਇਹ ਸਭ ਕੁਝ ਝੂਠਾ ਹੋ ਗਿਆ। ਦੇਖੋ ਉਹਨਾਂ ਨੇ ਜੇ ਖੰਡਨ ਕੀਤਾ, ਮੈਂ ਬੇਨਤੀ ਕੀਤੀ, ਉਹਨਾਂ ਰਾਹ ਦੱਸਿਆ ਕਿ ਖੰਡਨ ਕੇਵਲ ਕਿਸੇ ਦੇ ਧਰਮ ਉੱਪਰ ਸੱਟ ਮਾਰਨਾ ਨਹੀਂ, ਇਹ ਸਹੀ ਮਾਰਗ ਦੱਸਣ ਵਾਸਤੇ ਕੀਤਾ ਗਿਆ। ਹਜ਼ੂਰ ਸੱਚੇ ਪਾਤਸ਼ਾਹ ਦੇ ਬਚਨ ਕਿ ਦੂਧ ਤਾਂ ਬਚਨ ਹੈ ਥਨੋਂ ਵਿਗਾਲਿਓ, ਫੂਲ ਭਵਨ ਜਲ ਮੀਨ ਵਿਗਾਲਿਓ, ਮਾਈ ਗੋਬਿੰਦ ਪੂਜਾ ਕੰਨ ਲੈ ਚਰਾਮ, ਅਵਰ ਨਾ ਫੂਲ ਅਨੂਪ ਨਾ ਪਾਉ, ਮੈਲ ਅੰਦਰ ਵੇਰੇ ਮੈਂ ਕੁਲੰਗਾ, ਵਿਕ ਅੰਮ੍ਰਿਤ ਬਸੈ ਇੱਕ ਸੰਗਾ, ਧੂਪ ਦੀਪ ਨੀ ਬੇਦਰ ਆਸ਼ਾ, ਕੈਸੇ ਪੂਜ ਕਰੇ ਤੇਰੀ ਦਾਸਾ। ਅੱਗੇ ਉਹ ਬਚਨ ਕਰਦੇ ਨੇ ਤਨ ਮਨ ਅਰਪੂ ਪੂਜ ਚਰਾਮੂ, ਗੁਰ ਪ੍ਰਸਾਦ ਮੈਂ ਨਿਰਭਾ। ਇੱਥੋਂ ਗੱਲ ਸ਼ੁਰੂ ਕਰਨੀ ਗੁਰ ਪ੍ਰਸਾਦ ਨਿਰੰਜਨ ਪਾਉ। ਬੰਦਿਆਂ ਤੋਂ ਫੁੱਲ ਭੇਟਾ ਕਰਨਾ, ਪਾਣੀ ਭੇਟਾ ਕਰਨਾ, ਚੰਦਰ ਭੇਟਾ ਕਰਨਾ, ਇੱਕ ਕੰਮ ਕਰ ਤੂੰ ਆਪਣਾ ਤਨ ਤੇ ਮਨ ਕਿਉਂ ਨੀ ਪੂਜਾ ਵਿੱਚ ਦੇ ਦੇਣਾ ਤੇ ਦੇਣਾ ਕਿਸੇ ਦੇਵਤੇ ਨੂੰ, ਪੱਥਰ ਦੇ ਨੂੰ ਨਹੀਂ। ਸਤਿਗੁਰ ਜਾਗਦਾ ਕਰ ਦਿਓ ਭੋਲੀ ਮਾਲਣੀ ਗਏ ਇਹ ਕਿਨੂੰ ਆਪਣਾ ਤਨ ਮਨ ਦੇਣਾ ਹੈ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਮੈ ਰਿਹਾ ਸਮਾਇ। ਮਹਾਰਾਜ ਕਹਿ ਰਹੇ ਨੇ ਕਿ ਤਨ ਮਨ ਅਰਪੂ ਪੂਜ ਚੜਾਵੂ, ਗੁਰ ਪ੍ਰਸਾਦ ਰੰਜਨ ਪਾਵੂ, ਪੂਜਾ ਅਰਚਾ ਆਏ ਨਾ ਤੋਰੀ, ਮਾਲਕ ਮੈਨੂੰ ਆਹ ਪੂਜਾ ਨਹੀਂ ਹੁੰਦੀ ਜਿਹੜੀ ਲੋਕ ਕਰਮ ਕਰਨੀ ਕਰ ਰਹੇ ਨੇ। ਕਹਿ ਅਰਦਾਸ ਕਮਲ ਗਤ ਮੋਰੀ, ਮੇਰੀ ਬੰਦ ਕਲਾਸੀ ਕਿਵੇਂ ਹੋ ਗਈ। ਅੱਜ ਉਹਨਾਂ ਨੇ ਜ਼ਿਕਰ ਕੀਤਾ ਕਿ ਜਿੰਨੀ ਦੇਰ ਤੱਕ ਸਤਿਗੁਰੂ ਦਾ ਮਿਲਾਪ ਨਹੀਂ ਉਨੀ ਦੇਰ ਤੱਕ ਪਰਮਾਤਮਾ ਦੇ ਨਾਲ ਮਿਲਾਪ ਕਿਵੇਂ ਹੋ ਸਕਦਾ, ਕਿਉਂਕਿ ਗੁਰੂ ਸਮਰੱਥ ਹੈ। ਦਾਸ ਨੇ ਇੱਕ ਦਿਨ ਅਰਜ਼ ਕੀਤੀ ਸੀ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਵਿੱਚ ਸਭ ਤੋਂ ਜ਼ਿਆਦਾ ਜ਼ੋਰ ਗੁਰਪ੍ਰਸਾਦ ਤੇ ਗੁਰਪ੍ਰਸਾਦੀ ਤੇ ਗੁਰੂ ਦੀ ਨਜ਼ਰ ਤੇ ਦਿੱਤਾ ਗਿਆ, ਕਿਉਂਕਿ ਗੁਰਮਤ ਦੇ ਅੰਦਰ ਸਮਰੱਥ ਗੁਰੂ ਤੋਂ ਬਿਨਾਂ ਜੀਵ ਦਾ ਆਤਮਿਕ ਤੌਰ ਤੇ ਵਿਕਾਸ ਹੈ। ਜਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਤੇ ਸਤਿਗੁਰੂ ਦੀ ਪਰਿਭਾਸ਼ਾ, ਸਤਿਗੁਰੂ ਦੇ ਕਰਮ, ਸਤਿਗੁਰੂ ਦੀ ਬਖਸ਼ਿਸ਼, ਹਰ ਇੱਕ ਗੱਲ ਦਾ ਜ਼ਿਕਰ ਕੀਤਾ ਗਿਆ ਗੁਰੂ ਗ੍ਰੰਥ ਸਾਹਿਬ ਦੇ। ਪਹਿਲਾਂ ਤਾਂ ਮਹਾਰਾਜ ਜੀ ਦੇ ਬਚਨਾਂ ਚ ਪੜ੍ਹੀ ਕਿ ਗੁਰੂ ਹੈ ਕੌਣ, ਸਤਿਗੁਰੂ ਕੌਣ ਹੈ। ਭਾਵੇਂ ਸਾਨੂੰ ਸਭ ਨੂੰ ਪਤਾ ਹੈ ਕਿ ਸਾਡੇ ਲਈ ਤਾਂ ਸ਼ਬਦ ਗੁਰੂ ਸੁਰਤ ਧੁਨ ਜੇਲਾ, ਸਾਨੂੰ ਸਭ ਨੂੰ ਪਤਾ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਹਿਬ, ਜਾਂ ਅਸੀਂ ਗੁਰਦੇਵ ਦੇ ਬਚਨ ਪੜ੍ਹਦੇ ਹਾਂ ਕਿ ਗੁਰੂ ਸ਼ਬਦ ਹੀ ਸਾਡਾ ਗੁਰੂ ਹੈ। ਹਜ਼ੂਰ ਨੇ ਫਿਰ ਬਾਣੀ ਵਿੱਚ ਗੁਰੂ ਦੇ ਜਿਹੜੇ ਲਕਸ਼ਣ ਦੱਸੇ ਉਹਨਾਂ ਵਿੱਚ ਪਹਿਲੀ ਗੱਲ ਤਾਂ ਇਹ ਕਹੀ, ਅਸੀਂ ਗੁਰੂ ਦੇ ਸੰਬੰਧ ਵਿੱਚ ਅੰਕਰੇ ਅਰਥ ਬੜੀ ਵਾਰੀ ਕੀਤੇ ਕਿ ਜਦੋਂ ਕੋਈ ਸਤਿਗੁਰੂ ਕੋਲ ਜਾਂਦਾ ਹੈ ਪਹਿਲੀ ਬਾਣੀ ਇਹ ਕਿ ਗੁਰੂ ਕਦੀ ਵੀ ਕਿਸੇ ਤੋਂ ਕੁਝ ਮੰਗਦਾ ਨਹੀਂ। ਜਿਹੜਾ ਮੰਗਦਾ ਹੈ ਧਨ ਪਦਾਰਥ ਚੇਲਿਆਂ ਦੀ ਆਸ ਤੇ ਜਿੰਦਾ ਹੈ, ਸੱਚ ਇਹ ਉਹ ਸਤਿਗੁਰੂ ਤੇ ਗੁਰੂ ਨਹੀਂ ਹੋ ਸਕਦਾ। ਪਹਿਲੀ ਗੱਲ ਕਿ ਗੁਰੂ ਦਾਤਾ ਹੈ, ਦੂਸਰੀ ਗੱਲ ਕਿ ਗੁਰੂ ਠੰਡ ਦਾ ਧਨ ਹੈ। ਕੋਈ ਵੀ ਗੁਰੂ ਕੋਲ ਤਪਦਾ ਹੋਇਆ ਆਵੇ, ਸਤਿਗੁਰੂ ਉਸ ਤਪਦੇ ਹੋਏ ਬੰਦੇ ਦੇ ਅੰਦਰ ਨੂੰ ਠੰਡ ਦਿੰਦੇ। ਤੀਸਰੀ ਵਾਰ ਕਿ ਗੁਰੂ ਇੱਕ ਬਲਦੇ ਹੋਏ ਚਰਾਗ ਦੀ ਤਰ੍ਹਾਂ ਹੈ, ਅੰਧਕਾਰ ਨੂੰ ਮਿਟਾਉਣ ਵਾਲੇ ਨੇ। ਜੋ ਅੱਜ ਭਗਤ ਜੀ ਨੇ ਸੂਰਜ ਦਾ ਜ਼ਿਕਰ ਕੀਤਾ, ਪਰ ਗੱਲ ਤਾਂ ਚਾਨਣ ਦੀ ਹੈ। ਚਾਨਣ ਆ ਜਾਏ ਤੇ ਹਨੇਰਾ ਚਲਾ ਜਾਂਦਾ ਹੈ। ਸਤਿਗੁਰੂ ਇੱਕ ਬਲਦੇ ਹੋਏ ਦੀਪਕ ਦੀ ਤਰ੍ਹਾਂ ਨੇ, ਤੇ ਜਿਹੜਾ ਗੁਰੂ ਦੀ ਛੋਹ ਲੈ ਲਵੇ, ਸੱਚ ਇਹ ਉਹਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਕੱਟਿਆ ਜਾਂਦਾ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਇਹ ਵਚਨ ਕਹੇ ਕਿ ਗੁਰ ਦਾਤਾ ਗੁਰ ਹਿਵੈ ਤਾਂ, ਗੁਰੂ ਦਾਤਾ ਹੈ। ਤੇ ਕਿਉਂਕਿ ਇਹ ਮੈਂ ਤਾਂ ਸ਼ਬਦ ਚੁਣਿਆ, ਅੱਜ ਵੀ ਅਸੀਂ ਦੇਖਦੇ ਹਾਂ ਗੁਰੂ ਚੇਲਿਆਂ ਤੇ ਨਿਰਭਰ ਕਰਦਾ ਹੈ। ਕਈ ਵਾਰੀ ਜਿਤਨੇ ਵੱਡੇ ਕਿਸੇ ਦੇ ਅਮੀਰ ਚੇਲੇ, ਉਹਨਾਂ ਵੱਡਾ ਗੁਰੂ ਨੂੰ ਮੰਨਿਆ ਜਾਂਦਾ। ਜਿਤਨੇ ਕਿਸੇ ਦੇ ਪਿੱਛੇ ਜ਼ਿਆਦਾ ਲੋਕ, ਉਹਨਾਂ ਨੂੰ ਸਭ ਤੋਂ ਵੱਡਾ ਗੁਰੂ ਮੰਨਿਆ ਜਾਂਦਾ ਹੈ। ਮੈਂ ਬੇਨਤੀ ਕਰਾਂ, ਸਤਿਗੁਰੂ ਦੇ ਘਰ ਅੰਦਰ ਗੁਰੂ ਦੀ ਪਰਿਭਾਸ਼ਾ ਹੀ ਨਹੀਂ। ਧੰਨ ਗੁਰੂ ਨਾਨਕ ਸਾਹਿਬ ਨੇ ਤਾਂ ਆਪਣੀ ਰਚਨਾ ਵਿੱਚ ਇੱਥੋਂ ਤੱਕ ਸ਼ਬਦ ਵਰਤੇ ਕਿ ਵਾਇਨ ਚੇਲੇ ਨੱਚਣ ਗੁਰ ਪੈਰ ਹਲਾਏ ਫੇਰ ਸਿਰ ਉੱਡ ਉੱਡ ਰਾਵਾ ਝਾਟੇ ਪਾਏ ਵੇਖੇ ਲੋਕ ਹੱਸੇ ਕਰ ਜਾਏ ਰੋਟੀਆਂ ਤਾਲ ਪੂਰੇ ਤਾਲ ਆਪ ਪਛਾਣੇ ਧਰਤੀ ਨਾ। ਮਹਾਰਾਜ ਕਹਿਣ ਲੱਗੇ ਕੋਈ ਆਤਮਕ ਜੀਵਨ ਦੇਣ ਵਾਲੇ ਤਾਂ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਵਿੱਚ ਹਜ਼ੂਰ ਦਾ ਸ਼ਲੋਕ ਹੈ, ਅਸੀਂ ਉਹ ਸ਼ਲੋਕ ਪੜ੍ਹਦੇ ਹਾਂ। ਗੁਰਦੇਵ ਧੰਨ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬਚਨ ਨੇ, ਹਜ਼ੂਰ ਨੇ ਉਹਦੇ ਵਿੱਚ ਬਖਸ਼ਿਸ਼ ਕੀਤੀ ਹੈ। ਫਰਮਾਇਆ ਕਿ ਗੁਰ ਪੀਰ ਸਦਾਏ ਮੰਗਣ ਜਾਏ ਤਾਂ ਕਹਿ ਬੋਲ ਨਾ ਲੱਗੀ ਹੈ ਭਾਈ। ਗੁਰੂ ਮੰਗਤਾ ਨਹੀਂ, ਗੁਰੂ ਦਾਤਾ ਹੈ। ਗੁਰਪੀਰ ਸਦਾਏ ਮੰਗਣ ਜਾਏ ਤਾਂ ਕਹਿ ਮੂਲ ਨਾ ਲੱਗਿਆ ਭਾਈ, ਕਾਨ ਖਾਏ ਕਿ ਚਰਤੋਂ ਦੇ ਜਾਨ ਕਰਾ ਪਛਾਣ। ਬੇਨਤੀ ਕਰਾਂ ਪਹਿਲਾ ਸ਼ਬਦ ਕਿ ਗੁਰੂ ਦਾਤਾ ਹੈ, ਇਕੱਲੇ ਪਦਾਰਥ ਨੇ। ਆਪਾਂ ਸਿਰਫ ਦਾਤੇ ਦੇ ਅਰਥ ਕਰਨੇ ਹਾਂ, ਪਦਾਰਥ ਪਦਾਰਥ ਦੇਣ ਵਾਲਾ, ਪਰ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਦੇ ਨੇ ਕਿ ਪਦਾਰਥ ਦੇਣ ਵਾਲਾ ਕੇਵਲ ਨਹੀਂ, ਸਤਿਗੁਰੂ ਦਾਤਾ ਤਾਂ ਜੀ ਦਾਨ ਦੇਣ ਵਾਲਾ, ਅੰਦਰ ਭਗਤੀ ਦਾ ਦਾਨ ਦਿੰਦੇ। ਧੰਨ ਪਦਾਰਥ ਤਾਂ ਕੋਈ ਬੰਦਾ ਵੀ ਕਮਾ ਕੇ ਕਿਸੇ ਨੂੰ ਦੇ ਸਕਦਾ, ਪਰ ਸੱਚ ਇਹ ਪ੍ਰਭੂ ਦੇ ਨਾਮ ਦਾ ਦਾਤਾ ਕੇਵਲ ਸਮਰੱਥ ਸਤਿਗੁਰੂ। ਇੱਥੇ ਦਾਤਾ ਪਦ ਹੈ। ਹਜ਼ੂਰ ਨੇ ਤਾਂ ਹੀ ਬਾਣੀ ਚ ਕਿਹਾ ਗੁਰ ਦਾਤਾ ਗੁਰ ਕਿਵੇਂ ਘਰ, ਉਹ ਠੰਡ ਦੇ ਘਰ ਨੇ। ਗੁਰ ਦੀ ਪੁੱਤਿਓ ਹੋਏ ਅੰਮ੍ਰਿਤ ਪਦਾਰਥ ਨਾਨਕਾ ਮਨ ਮਾਨੇ ਸੁਖ ਹੋਏ। ਜਿਹਦਾ ਮਨ ਗੁਰੂ ਨਾਲ ਮੰਨ ਜਾਏ ਉਹਦੇ ਅੰਦਰ ਨੂੰ ਆਪ ਨੂੰ ਸੁੱਖ ਮਿਲਦਾ। ਇਸ ਤੋਂ ਕਰਕੇ ਜਦੋਂ ਗੁਰੂ ਦੀ ਪਰਿਭਾਸ਼ਾ ਦਿੱਤੀ ਤੇ ਸੁਖਮਨੀ ਸਾਹਿਬ ਦਾ ਉਹ ਪਵਿੱਤਰ ਬਚਨ ਸਲੋਕ ਕਿ ਸਤਿਪੁਰਖ ਜਿਵੇਂ ਜਾਣਿਆ ਸਤਿਗੁਰ ਤਿਸ ਕਾ ਨਾਮ। ਮੈਂ ਥੋੜਾ ਜਿਹਾ ਇਸ ਕਰਕੇ ਵੇਰਵਾ ਪਾਉਣ ਲੱਗਾ ਕਿਉਂਕਿ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਸਤਿਗੁਰੂ ਸ਼ਬਦ ਵੀ ਸੁਣ ਕੇ ਅਰਥ ਆਪੋ ਆਪਣੇ ਕਰੀ ਜਾਂਦੇ ਨੇ, ਆਪਣੇ ਆਪਣੇ ਡੇਰੇ, ਆਪਣੇ ਆਪਣੇ ਅਡੰਬਰ। ਇਉਂ ਕਹਿ ਲਓ ਕਿ ਦਾਣਾ ਗੁਰੂ ਗ੍ਰੰਥ ਸਾਹਿਬ ਚੋਂ ਲਿਖੇ ਨੇ ਤੇ ਜਾਲ ਆਪਣੇ ਘਰ ਚ ਗੁਣ ਕੇ ਜਾਲ ਵਿੱਚ ਲੋਕਾਂ ਨੂੰ ਆਪਣੀ ਜਾਲ ਵਸਾਈਦਾ। ਸਤਿਗੁਰ ਜਦੋਂ ਸ਼ਬਦ ਹੁੰਦਾ ਹੈ, ਮਤ ਕੋਈ ਆਪਣੇ ਕਿਸੇ ਗੁਰੂ ਦੇ ਅਰਥ ਕਰਨ ਲੱਗ ਪਵੇ। ਗੁਰਮਤਿ ਵਿੱਚ ਜਦੋਂ ਸਤਿਗੁਰੂ ਸ਼ਬਦ ਦੇ ਅਰਥ ਕਰਾਂਗੇ ਤੇ ਸਾਨੂੰ ਸਮਰੱਥ ਧੰਨ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਤੇ ਚੇਤੇ ਕੋਈ ਸ਼ਬਦ ਤੋਂ ਅੱਗੇ ਸ਼ਬਦ ਵਿੱਚ ਸਮੋਏ ਹੋਏ ਗਿਆਨ ਦੇ ਅਰਥ ਕਰਾਂ ਕਿ ਗੁਰੂ ਦਾ ਦਿੱਤਾ ਹੋਇਆ ਗਿਆਨ। ਮਹਾਰਾਜ ਜੀ ਨੇ ਕਿਹਾ ਸਤਿਪੁਰਖ ਜਿਹਨ ਜਾਣਿਆ, ਸਤਿਗੁਰ ਤਿਸ ਕਾ ਨਾਮ, ਜਿਹਨੇ ਸਤਿਪੁਰਖ ਨੂੰ ਅਕਾਲ ਪੁਰਖ ਨੂੰ ਜਾਣਿਆ ਉਹ ਸਤਿਗੁਰੂ ਹੈ। ਤਿਸ ਕੈ ਸੰਗ ਸਿੱਖ ਉਤਰੈ, ਇਹੋ ਜਿਹੇ ਗੁਰੂ ਦੀ ਸੰਗਤ ਕਰਕੇ ਸਿੱਖ ਦਾ ਭਾਵ ਉਤਾਰਾ ਹੋ ਜਾਂਦਾ ਹੈ। ਨਾਨਕ ਹਰ ਗੁਣ ਗਾਉ। ਇਸ ਤੋਂ ਅੱਗੇ ਬਚਨ, ਜਦੋਂ ਗੁਰੂ ਨੂੰ ਕੋਈ ਮਿਲਦਾ ਉਂਝ ਵੈਸੇ ਗੁਰੂ ਦੀ ਛੋਹ ਅਨੇਕਾਂ ਤਰੀਕਿਆਂ ਨਾਲ ਮਿਲਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਕਰੀ, ਅੱਜ ਹਜ਼ੂਰ ਨੇ ਪਾਰਸ ਅਤੇ ਤਾਂਬੇ ਦੀ ਛੋਹ ਦਾ ਜ਼ਿਕਰ ਕੀਤਾ। ਸੂਰਜ ਚੜ੍ਹੇ ਤੇ ਹਨੇਰੇ ਦੇ ਜਾਣ ਦਾ ਜ਼ਿਕਰ ਕੀਤਾ ਹੈ ਭਗਤ ਜੀ। ਸਤਿਗੁਰੂ ਅਨੇਕਾਂ ਤਰੀਕਿਆਂ ਨਾਲ ਆਪਣੀ ਛੋਹ ਦਿੰਦੇ, ਜਿਵੇਂ ਸੁਖਮਨੀ ਸਾਹਿਬ ਦਾ ਪਤਾ ਹੈ ਕਿ ਗੁਰੂ ਦੇ ਕੋਈ ਦਰਸ਼ਨ ਕਰੇ ਤੇ ਦਰਸ਼ਨਾਂ ਰਾਹੀਂ ਵੀ ਗੁਰੂ ਦੀ ਛੂ ਮਿਲ ਜਾਂਦੀ, ਸਪਰਸ਼ਤਾ ਮਿਲਦੀ, ਸੰਬੰਧ ਬਣਦਾ ਹੈ। ਜਦੋਂ ਕੋਈ ਦਰਸ਼ਨ ਕਰਦਾ ਤੇ ਉਹਦੇ ਅੰਦਰੋਂ ਵੀ ਬਖਸ਼ਿਸ਼ ਗੁਰੂ ਦੀ ਵਰਤਣ ਲੱਗ ਪੈਂਦੀ। ਜਦੋਂ ਕੋਈ ਗੁਰੂ ਦੀ ਸੰਗਤ ਵਿੱਚ ਆ ਕੇ ਬੈਠਦਾ ਤੇ ਸੰਗਤ ਵਿੱਚ ਵੀ ਗੁਰੂ ਦੀ ਛੂ ਮਿਲਦੀ ਹੈ। ਜਦੋਂ ਕਿਸੇ ਉੱਤੇ ਗੁਰੂ ਆਪਣੀ ਅੰਮ੍ਰਿਤ ਦ੍ਰਿਸ਼ਟੀ ਕਰਦਾ ਹੈ ਉਦੋਂ ਵੀ ਸਤਿਗੁਰੂ ਦੀ ਖੁਸ਼ੂ ਮਿਲਦੀ ਹੈ। ਜਦੋਂ ਸਤਿਗੁਰੂ ਦੇ ਚਰਨਾਂ ਨੂੰ ਕੋਈ ਸਪਰਸ਼ ਕਰਦਾ ਹੈ ਉਦੋਂ ਵੀ ਗੁਰੂ ਦੀ ਛੋਹ ਮਿਲਦੀ ਹੈ। ਸੱਚ ਇਹ ਵੀ ਜਦੋਂ ਗੁਰੂ ਆਪਣਾ ਕਿਸੇ ਨੂੰ ਗੁਰਮੰਤਰ ਸ਼ਬਦ ਦਿੰਦਾ ਹੈ ਉਦੋਂ ਗੁਰੂ ਦੀ ਛੋਹ ਮਿਲਦੀ ਹੈ, ਤੇ ਉਸ ਛੋਹ ਵਿੱਚ ਇਤਨੀ ਤਾਕਤ ਹੈ ਕਿ ਗੁਰੂ ਸਪਰਸ਼ ਕਰੇ ਮੰਤਰ ਦੇ ਕੇ ਇੱਕ ਆਮ ਬੰਦੇ ਨੂੰ ਸੰਤ ਦੀ ਪਦਵੀ ਬਖਸ਼ ਦਿੰਦਾ। ਧੰਨ ਗੁਰੂ ਅਰਜਨ ਸਾਹਿਬ ਦੇ ਬਚਨ ਕਿ ਸਫਲ ਦਰਸ਼ਨ ਪੇਖਤ ਪੁਨੀਤ, ਇਹ ਸਤਿਗੁਰੂ ਦੀ ਸਪਰਸ਼ਤਾ ਹੈ, ਗੁਰੂ ਦੀ ਛੋਹ ਹੈ। ਕਿਵੇਂ ਸਫਲ ਦਰਸ਼ਨ, ਗੁਰੂ ਦੇ ਦਰਸ਼ਨ ਨਿਰਵਲ ਨਹੀਂ। ਜਦੋਂ ਸਮਰੱਥ ਗੁਰੂ ਮਿਲਦਾ ਹੈ ਤੇ ਉਹਦੇ ਦਰਸ਼ਨਾਂ ਵਿੱਚੋਂ ਵੀ ਛੋਹ ਮਿਲਦੀ ਹੈ। ਹੁਣ ਆਪਾਂ ਕਹਾਂਗੇ ਕਿ ਦਰਸ਼ਨ ਕਿਵੇਂ, ਗੱਲ ਜਦੋਂ ਸ਼ਬਦ ਦੀ ਚੱਲਦੀ ਹੈ ਤੇ ਉਦੋਂ ਮਨ ਚ ਬੜੇ ਖਿਆਲ ਉੱਠਦੇ ਵੀ ਇਹ ਦਰਸ਼ਨਾਂ ਦੀ ਗੱਲ ਕਿਵੇਂ ਚੱਲੇਗੀ। ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਜਦੋਂ ਕੋਈ ਜਾਪ ਕਰਦਾ, ਉਹਦਾ ਅਭਿਆਸ ਕਰਦਾ, ਸੱਚ ਇਹ ਉਸ ਸ਼ਬਦ ਦੇ ਅਭਿਆਸ ਵਿੱਚ, ਉਸ ਸ਼ਬਦ ਦੇ ਜਾਪ ਵਿੱਚ ਵੀ ਗੁਰੂ ਦੇ ਦਰਸ਼ਨ। ਮਹਾਰਾਜ ਜੀ ਨੇ ਬਾਣੀ ਵਿੱਚ ਬਹੁਤ ਥਾਈਂ ਇਹਦੇ ਸੰਬੰਧੀ ਸਪਸ਼ਟ ਵੀ ਕੀਤਾ, ਸਫਲ ਦਰਸ਼ਨ ਬੇਖਤ ਪੁਨੀਤ, ਪਰਸਤ ਚਰਨ ਗਤ ਨਿਰਮਲ ਹੀ। ਦੂਜਾ, ਜਦੋਂ ਗੁਰੂ ਦੇ ਚਰਨ ਨੂੰ ਸਪਰਸ਼ ਕਰਦਾ ਤੇ ਉਹਦੇ ਅੰਦਰ ਦੀ ਅਵਸਥਾ, ਉਹਦੇ ਜੀਵਨ ਦੀ ਰੀਤ ਆਪਣੀ ਨਿਰਮਲ ਬਣ ਜਾਂਦੀ, ਇਹ ਵੀ ਸਪਸ਼ਟਤਾ। ਸਫਲ ਦਰਸ਼ਨ ਬੇਖਤ ਪੁਨੀਤ, ਪਰਸਤ ਚਰਨ ਗਤ ਨਿਰਮਲ ਹੀ। ਭੇਟਤ ਸੰਗ, ਸੰਗਤ ਕਰਾਂਗੇ ਸਾਧ ਸੰਗਤ, ਜਦੋਂ ਕੋਈ ਗੁਰੂ ਕੀ ਸੰਗਤ ਵਿੱਚ ਆ ਕੇ ਬੈਠਦਾ ਹੈ ਤੇ ਉਹਦੇ ਅੰਦਰ ਸਪਰਸ਼ਤਾ ਮਿਲਦੀ ਹੈ, ਨਾਮ ਚੱਲਣ ਲੱਗ ਪੈਂਦਾ। ਭੇਟਤ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰ ਦਰ ਗਵੇ। ਸੁਣ ਕਰ ਬਚਨ, ਜਦੋਂ ਕੋਈ ਗੁਰੂ ਦੇ ਬਚਨ ਸੁਣਦਾ, ਕਰਨ ਆਗਾਨੇ ਉਹਦੇ ਕੰਨ ਉਹਦਾ ਅੰਦਰ ਤ੍ਰਿਪਤ ਹੋ ਜਾਂਦਾ ਹੈ। ਮਨ ਸੰਤੋਖ ਆਤਮ ਪਤਿਆ ਨੇ ਪੂਰਾ ਗੁਰ ਅਖਿਓ ਜਾਣਕਾ ਮੰਤਰ, ਮਹਾਰਾਜ ਜੀ ਨੇ ਅੰਮ੍ਰਿਤ ਦ੍ਰਿਸ਼ਟ ਦੇਖੇ ਹੋਏ ਸੰਤ। ਜਦੋਂ ਛੂ ਇਹ ਜਿਹਨੂੰ ਇਤਿਹਾਸ ਚ ਦੇਖੀ, ਕਈਆਂ ਨੂੰ ਦਰਸ਼ਨ ਕਰਕੇ ਦਾਤ ਮਿਲ ਗਈ, ਕਈਆਂ ਨੂੰ ਸ਼ਬਦ ਸੁਣ ਕੇ ਦਾਤ ਮਿਲੀ, ਕਈਆਂ ਨੂੰ ਚਰਨ ਸਪਰਸ਼ ਕਰਕੇ ਦਾਤ ਮਿਲੀ, ਕਈਆਂ ਨੂੰ ਗੁਰੂ ਦਾ ਗੁਰਮੰਤਰ ਸ਼ਬਦ ਮਿਲਿਆ, ਉਹਨਾਂ ਨੂੰ ਦਾਤ ਮਿਲ ਗਈ। ਹੁਣ ਦੌਲਤਾਂ ਦਾਈ ਹੈ, ਉਹਨੇ ਸਿਰਫ ਵੇਖਿਆ ਤੇ ਉਹਨੂੰ ਵੇਖਣ ਨਾਲ ਹੀ ਅੰਦਰ ਦੀ ਬਖਸ਼ਿਸ਼ ਮਿਲ ਗਈ। ਸੱਚੇ ਠੱਗ ਨੇ ਵੇਖਿਆ ਪਰ ਵੇਖਣ ਨਾਲ ਨਹੀਂ ਮੰਨਿਆ, ਜਦੋਂ ਗੁਰੂ ਨੇ ਕੀਰਤਨ ਕੀਤਾ ਸ਼ਬਦ ਦੀ ਛੋਹ ਮਿਲੀ ਤੇ ਸੱਜਣ ਠੱਗ ਦਾ ਅੰਦਰ ਤਬਦੀਲ ਹੋ ਗਈ। ਕਈਆਂ ਨੂੰ ਬਚਨ ਦੇ ਕੇ ਧੰਨ ਗੁਰੂ ਨਾਨਕ ਸਾਹਿਬ ਇਸ ਤਰ੍ਹਾਂ ਕਿਰਪਾਲਤਾ ਕਰਦੇ ਰਹੇ, ਧੰਨ ਗੁਰੂ ਗ੍ਰੰਥ ਸਾਹਿਬ ਬਚਨ ਕਰ ਰਹੇ ਨੇ ਕਿ ਦੇਖੋ ਗੁਰੂ ਤੋਂ ਬਿਨਾਂ ਅੰਦਰ ਦੇ ਕਪਾਟ ਕਿਸੇ ਨਹੀਂ ਖੁੱਲਦੇ। ਇਹ ਰੱਬ ਦੇ ਘਰ ਦੀ ਇੱਕ ਮਰਿਆਦਾ, ਇੱਕ ਸ਼ਲੋਕ ਹੈ ਗੁਰੂ ਗ੍ਰੰਥ ਸਾਹਿਬ ਚ ਕਿ ਗੁਰ ਪੁੰਜੀ ਪਾਪੂ ਨਿਵਲ, ਗੁਰੂ ਕੋਲ ਚਾਬੀ ਹੈ, ਗੁਰੂ ਕੋਲ ਪੁੰਜੀ ਹੈ ਤੇ ਬੰਦੇ ਦੇ ਅੰਦਰ ਨੂੰ ਜਿਹੜੇ ਸੰਗਲ ਵਜੇ ਪਾਪੂ ਨਿਵਲ ਦਾ ਅਰਥ ਕਰਾਂਗੇ ਉਹ ਤਾਲੇ ਜਿਹੜੇ ਪਸ਼ੂਆਂ ਦੇ ਪੈਰਾਂ ਨੂੰ ਮਾਰੇ ਜਾਂਦੇ ਨੇ ਸੰਗਲਾਂ ਵਿੱਚ। ਮਹਾਰਾਜ ਕਹਿੰਦੇ ਬੰਦੇ ਦੇ ਅੰਦਰ ਦੇਖੋ ਇਹ ਬੰਧਨਾਂ ਦੇ ਤਾਲੇ ਨੇ, ਸੰਗਲ ਨੇ, ਪਰ ਗੁਰੂ ਕੋਲ ਪੁੰਜੀ ਹੈ, ਗੁਰ ਪੁੰਜੀ ਪਾਪੂ ਨਿਵਲ, ਮਨ ਕੋਠਾ ਤਨ ਛੱਤ, ਨਾਨਕ ਗੁਰਬਿਨ ਮਨ ਕਾ ਤਾਕ ਨਾ ਉਗੜੈ ਔਰ ਨਾ ਪੁੰਜੀ ਖੱਚ। ਕਿਸੇ ਹੋਰ ਕੋਲ ਚਾਬੀ ਨਹੀਂ ਕਿ ਅੰਦਰ ਦੇ ਕਿਵਾੜ ਖੋਲ ਸਕੇ। ਮੈਂ ਛੋਟੀ ਜਿਹੀ ਉਦਾਹਰਨ ਦੇਣੀ ਚਾਹਾਂਗਾ ਕਿ ਥੋੜਾ ਜਿਹਾ ਟਿਕਾਅ ਵੀ ਬਣ ਜਾਏ ਤੇ ਸਤਿਗੁਰੂ ਦੇ ਇਸ ਸ਼ਬਦ ਦੇ ਸਿਧਾਂਤ ਨੂੰ ਸਮਝ ਸਕੀਏ। ਗੁਰੂ ਅਮਰਦਾਸ ਮਹਾਰਾਜ ਉਹਨਾਂ ਦੇ ਆਪਣੇ ਜੀਵਨ ਦਾ ਬਹੁਤ ਹਿੱਸਾ ਜਿਹੜਾ ਹੈ ਇਹ ਕਹਿ ਸਕਦੇ ਹਾਂ ਕਿ ਕਰਮ ਕਾਂਡਾਂ ਵਿੱਚ ਬਤੀਤ ਹੋਇਆ। ਉਹਨਾਂ ਦੇ ਅੰਦਰ ਦੀ ਭੁੱਖ ਜ਼ਰੂਰ ਸੀ ਪਰ ਰਾਹ ਨਹੀਂ ਸੀ ਲੱਭਿਆ। ਜਿਹੜਾ ਰਸਤਾ ਉਹਨਾਂ ਨੂੰ ਲੱਭਿਆ ਉਸ ਰਸਤੇ ਤੇ ਉਹ ਚੱਲ ਗਏ। ਉਹਨਾਂ ਦਾ ਜੋ ਆਪਣਾ ਕੁੱਲ ਧਰਮ ਸੀ ਉਹਦੇ ਮੁਤਾਬਕ ਉਹ ਹਰ ਸਾਲ ਤਕਰੀਬਨ ਗੰਗਾ ਇਸ਼ਨਾਨ ਕਰਨ ਵਾਸਤੇ ਜਾਂਦੇ। ਇਤਿਹਾਸਕਾਰਾਂ ਨੇ 19 ਕੁ ਵਾਰ ਗੰਗਾ ਦੇ ਇਸ਼ਨਾਨ ਦਾ ਜ਼ਿਕਰ ਕੀਤਾ। ਗੰਗਾ ਇਸ਼ਨਾਨ ਕਰਦੇ ਰਹੇ ਪਰ ਸਤਿਗੁਰੂ ਨੂੰ ਧਾਰਮਿਕ ਕੀਤਾ। ਗੰਗਾ ਦੀਆਂ ਸਿਫਤਾਂ ਕੀਤੀਆਂ ਪਰ ਸੱਚ ਇਹ ਕਿ ਉਹਨਾਂ ਦੇ ਅੰਦਰ ਦਾ ਉਹ ਟਿਕਾਅ ਨਹੀਂ ਬਣਿਆ। ਪਰ ਜਦੋਂ ਕਿਸੇ ਨੇ ਬ੍ਰਹਮਚਾਰੀ ਨੇ ਸਿਰਫ ਇੰਨੀ ਕੋਈ ਗੱਲ ਕੀ ਵਾਪਸ ਆਉਂਦਿਆਂ ਗੰਗਾ ਤੋਂ ਘਰ ਵਾਪਸ ਆਉਂਦਿਆਂ ਕਿ ਆਪ ਜੀ ਦਾ ਸਰੀਰ ਵਡੇਰਾ ਹੋ ਚੁੱਕਾ ਹੈ, ਤੁਸੀਂ ਬਚਨ ਬੜੇ ਪਿਆਰੇ ਕਰਦੇ ਹੋ ਪਰ ਮੈਨੂੰ ਇੱਕ ਗੱਲ ਦੱਸੋ ਤੁਹਾਡੇ ਗੁਰੂ ਦਾ ਨਾਮ ਕੀ। ਉਹਨਾਂ ਕਹਿੰਦੇ ਨੇ ਅਜੇ ਮੈਂ ਭਾਰਤ ਵਿੱਚ ਹਾਂ, ਯਤਨ ਕਰ ਰਿਹਾ
गुरु अजे लगा नहीं ते उन्हें इको गल जान लग्या कि कह लगे कि देखो तुहाडे बचपन जवानी चली गई बुढ़ेपा आ गया कंधी उत्ते रुकड़ा नजर आंदा पिया है जे अजे भी गुरु ने धारण किया ते कदों गुरु धारण करोगे ते जैसे बुरे पिता संगत करके साडा समा भी बर्बाद हो गया। इन्हें शब्द कहे पर एक चोट बची। मैं बेनती करा गुरु की बख्शिश करना। उन्होंने 19 साल के करीब तीर्थ स्नान किया पर जदों धन गुरु अंगद साहब की बेटी बीबी अमरो ने सिर्फ एक शब्द सुनाया मारू रात का शब्द सी अमृत वेले दुध निकलती ने मदानी पाई ने शब्द पढ़िया सी ते उस शब्द दियां कुछ टुकड़ा सुनिया ते बाबा अमरदास दे अंदर नूं बहुत वड्डा टिकाव मिलिया। मैं साखी नहीं केवल तत बेनती करनी चाहना वा कि भावे कोई तीर्थ स्नानी है भावे कोई दान पुनीक है भावे कोई जिन्नी मर्जी बारग की सेवा करता है मैं ये नहीं कहूंगा गलत कह पर एक बेनती अंदर की तरक्की ता है जे बंदा अपना आपा गुरु नूं समर्पित कर ले ओदे तो बिना तरक्की नहीं आत्मिक जीवन एक शब्द सिर्फ सुनिया उस शब्द के बोल सुनते सा बीबी अमरों ने सिर्फ ये नहीं क्या देखा कि जो कुछ तू अपनी रसना तो गा रही सही अखर मेरे कना च पै गए अर्थना की समझ नहीं पई पर जो कुछ सुनिया मेरे अंदर नूं बड़ा वड्डा धीरज मिलिया टिका मिलिया। उस वक्त बीबी अमरों ने अमृत वेले के वचन कह कह लगे पिता जी ये कोई आम किसी की रचना नहीं धन गुरु नानक साहब सच्चे पातशाह जी का शब्द है। एक शब्द है कि करनी ताकत मन मसवाणी बुरा भरा जो लेख पै ज्यो ज्यो किरत चलाए त्यों चलिए तो गुण नानी अंत करे चित चेत सकीनी बाबरिया हर बिसरत तेरे गुण गलिया जाली रहन जाल दिन गुवा जेती घड़ी फाही तेती कहने के देख तेरा जिंदगी किवे निकलती पई है कि अस दिन ते रात जाल ते जाली बने ने हर घड़ी जेड़ी तू जाल नूं बस ना पिया इहदे अखीर ते जेड़े अर्थ कीते कि काया आरन बंदे दा शरीर एक लोहार की भट्ठी है ये सच कह इहनूं केवल असीं प्रमाण वजों ना लईए नाम तो बिना ठीक है बंदा खांदा है पांदा है पहनदा है पर बंदगी तो बिना शरीर किस तरह तपदा जिवें बंदे दा लोहार की भट्ठी तपदी हो लोहार की भट्ठी है मन इहदे विच लोहे की तरह पिया सड़ी जांदा है पंजां वकारां की अग लगी है ते पापां दे कोले ज्यों ज्यों पैंदे ने अग होर भजदी है ते चिंता की सन्नी इस मन लोहे नूं घुट के पकड़िया कोई पासा नहीं मन का चिंता ने सड़क तो बिना नहीं चलिया की बनेगा मन का सड़ के मनूर हो चुका। बस एनी गल कही बीबी अमरो ने अर्थ कर दिया ते अगो प्रेम दे आंसू आए कहने लगे बेटा जो कुछ इन्हां अखरां च किया गया मैनू इंज लगता है कि शब्द तां मेरे वास्ते मन सड़ चुका है मनूर बन गया एदा हुण कोई बचा नहीं मनूर नूं लोक सड़े हुए लोहे नूं घरों बाहर सड़ देते ने हुण साडी हालत ते हो गई कि मनूर वर्गा मन पर अगे बीबी अमरों ने कहा नहीं पिता जी ए उदाहरण लोहे की जरूरत है भट्ठी की जरूरत है चिंता की जरूरत है सड़े हुए मन की है पर सड़े हुए लोहे नूं लोहार घरों बाहर सड़ देता है पर गुरु ऐसा है जिहड़ा सड़े हुए मन उत्ते अपनी अमृत दृष्टि करे उस सड़े हुए मन नूं भी गंजन बना देता उस सुन्ना बना देता एक गुरु की करामात हजूर दे बचन ने कि काया आण मन विच लोहा पंच अगंत लाग रही कोयले पाप पड़े जिस उपर मन चलिया सनी चिंत पई भया मनूर सड़ चुका लोहा जिस मन का कोई भरोसा ही नहीं करता कोई यकीन नहीं करता पुत्र की ना बरादरी यकीन नहीं करती पर गुरु नानक साहब कहते ने तेरा मन इना तू निकम्मा हो चुका है कोई तेरे ते भरोसा नहीं करता तू अजे भी गुरु को गुरु के शब्द की अमृत दृष्टि तेरे सड़े पर मन भी सोना बनाता है इस को समर्था है महाराज कहते ने कि काया आत्म
मन चलोका पंच अगर लाग रही कोयले पाप बड़े ऊपर मन जलिया सनी चिंत पही भया मनूर कंचन से हो गए जे गुरु मिला तरेखा एक नाम अमृत को देवे तो नानक दृष्ट से देखा एक नाम अमृत की बूंद गुरु देवे ते एक कंचन बन सकता जदो बीबी अमरों ने वचन कहे ते कहने बाबा अमरदास जी का बेटा रोके यही ता अज दोपहर की मेरे कन्ना च आवाज गूंजदी कहे इना समा लंघ गया अजे तक गुरु वाला नहीं सतगुरु वाला नहीं कह लगे गुरु नानक साहब के घर की मैं दस पा दी मैं उन्होंने मिलना जिन्हों का शब्द है अगो बीबी जी ने कहा कि वह तो प्रभु प्याना कर गए उन्होंने जोत पिता गुरुदेव के अंदर विराजमान है खडूर साहब की धरती से बख्शा वरदान दे पे कह लगे बेटा फिर मैं तू उ ले जा बीबी अमर बाबा अमरदास जी खडूर लेके आए खडूर साहब जदों खडूर पहुंचे ने मैं सिर्फ एक दो बेनतियां करनी ने इस करके कि गुरु की छू मिले तीर किशनाम को कुछ नहीं कर सकता जो गुरु की छू करती करम कांड कुछ नहीं कर सकता जो गुरु का शब्द करता है बाण की भटकना वो कुछ नहीं कर सकती जो कुछ गुरु की अमृत दृष्टि कर देती बाबा अमरदास लैके गए खडूर साहब बीबी अमर आप घर चली गई तन गुरु अंगद साहब उन्होंने देखा बेटी आई कह लगे बेटा किवें पुत्र दिता पिता जी बाबा अमरदास जी का जिक्र किया कि वह नाल आए थे हजूर सच्चे पातशाह आप उठ के अगे लैन वास्ते चले कुड़माचारी पर जदों कोई गुरु नेड़े लगेगा इतने रिश्तेदारियां नहीं चलती इतने खून के रिश्ते ओनी थान नहीं जिनी शब्द के रिश्ते थान दी जाती विचार का रिश्ता प्रवान है हजूर सच्चे पातशाह आप उठ के अगे लैन गए पर मैं आप कहो कि कुड़मा चाहिए रिश्ते करके गए मैं अगली बेनती जी करनी चाहना जदो अगो लैन गए बाबा अमरदास बैठे ने तन गुरु अंगद देव महाराज जी उठ के खड़े हो गए बाबा अमरदास 25 साल गुरु अंगद देव तो वड्डे ने बाबा अमरदास 25 साल वड्डे क्योंकि गुरु अंगद साहब का आगमन सन 1504 का है ते गुरु अमरदास महाराज जी का आगमन सन 1479 का 79 25 साल वड्डे ने तीसरे गुरुदेव छोटे गुरु अंगद साहब जी हुण उन्हां दा इक कुड़माचारी दा नाता तन गुरु अंगद साहब महाराज जी नूं देख के बाबा अमरदास उठ के खड़े हो गए तन गुरु अंगद साहब उन्हां नूं गलवकड़ी विच लै लगे अपनियां दोनों बाहां खोलियां कि अपने गले दा दमा अपनी गलवकड़ी विच लावां कहिंदे ने बाबा अमरदास ओह खुल्लियां बाहां रह दित्तियां करावे विच नहीं आए इको दिन तन गुरु अंगद साहब दे चरणां च डिग पए रो पे ते ए शब्द क्या मेरे मालिक मैं अज कुड़मा ताड़ी ते दुनिया का रिश्ता बना के बिल्कुल नहीं तेरे को आया एक मनूर तेरे दर ते आया है सुनिए तुसी अमृत दृष्टि करो ते मनूर सोना बन जाता हुंदा मैं मनूर आया हाँ मेरा कोई ठिकाना नहीं तुसी कृपा करो मैनू अपने चरणा च थां दिओ मैं एडी कश्ती नहीं कि मैं तुहाडे गले मिल सकां इनू कवि संतोख सिंह उन्होंने श्री गुरु प्रताप सूर जी इस तरह लिखा है वह लिखते ने लख संबंध संसार को पे सब को ठाटे ठाटे में उठे खड़ा हो संसार रिश्ता दे के गुरु अंगद साहब उठ के खड़े हो गए लख संबंध संसार को पे सब को ठाटे घर रिश्ते को त्यार भय पट ते कर ठाटे अपने कलावे गलवकड़ी में रहने लगे कहने उस वेले बोला कि चरण गए श्री अमरदास बाबे अमरदास ने चरण पकड़ लिया गलवकड़ी च नहीं गए चरण गए श्री अमरदास बंधन को ठानी गर दिल दे को कुछ तने के लिए दास पछानी के मालिक मैं गलवकड़ी विच गले लगन वाला नहीं मैं ता मनूर का एक कृपा तू मैनू अपने चरणा विच थां दे मेरी बेनती है अपना आप मान लिता हुण गुरु
अमृत साहब के दाच कि बख्शिश वरती है। देखो गुरु को तो समझता है कि करोड़ा जन्मां के विछड़े मिलावा है। असि देखा अगे थोड़े एक दो मैं प्रमाण खोल दे जो गुरु को जाता है फिर भावना लेके जाए। हुण देखो गुरु को जानते आगू अपने तरीके। मैं एक बेनती इंडिया भी करके आया कि देखो समुद्र का किनारा है अपने इतने समुद्र सारे बंदे समुद्र के कोल इको बिलती वाले से भी जाते। कोई बंदा गर्मी के दिन लगे होंगे ने कहता चलो समुद्र नहा भी चलिए वह नहाने वास्ते तुर पे। कोई कहता चलो किनारे घूमा फिरा सैर करा। कोई बंदा कहता जो लहर उचिया ने अज गोजी अज उ आप कश्ती राही लहर के उपर आनंद माणा। एक ऐसा होंगे जेड़ा सिर्फ समुद्र चुब्बी मारद ते किन्ना किन्ना समुद्र दे विच समा रहिंदा है ते ओ डूंघा डुब्बी मारदा ते अंदर ओ खजाना लेके बाहर आ जांदा। समुद्र ते इक्को वे ते हर बंदा खजाने लैण दी बिरती नाल नहीं आया। हर बंदे दे अंदर दी सोच आपो अपनी है। कोई सैर करन आया, कोई लहरां देखन आया, कोई बोटिंग करन वास्ते आया, कोई बंदा जेड़ा उत्थे केवल लोकां दा मौज मेला देखन आया। एक ऐसा आया जेड़ा टुब्बी मारदा दिसता भी नहीं खजाना लैके अपने घर में तुर पैंदा। इसे तरह गुरुद्वारे भी अजकल मैं बख्श गया। मैं जो सच दे कह लगा अज लोग सारे गुरु को गुरु नूं मंगण नहीं आउंदे। हकीकत जे गुरु को गुरु नूं मंगण हुंदा होवे बंदा ते इहदी जिंदगी क्यों ना पलट जाए। कोई बंदा तां देखने चाहता हुंदा चलो देखिए प्रबंध किस तरह का चलदा है। कोई ये हमारा लंगर चज की कोई बनिया होना। देखो साड़ी सोच आ कोई इस करके आंदा भी चलो अज फलाना बंदा आया सुनिए की बोलता ते कई ने सुन तो बाद फिर ओदी चीर फाल करके नैट उत्ते भी पाना अखबारा विच भी देना उन्हां दी अपनी मिलती है सोझ है ना आप। कोई बंदा जेड़ा वो सिर्फ देखने चाखण आया है कोई औगन कट्ठे करन आ रहा है कोई प्रबंधकां नूं देखण आ रहा है कोई संगत विच आए हुए बंदियां नूं देखण आ रहा है। पर एक भावना वाला होवे कहिंदा मैं संगत विच गया संगत विच गुरु वसदा है। मैं गुरु ग्रंथ साहिब दे शब्द चुब्बी मार के गए लोग किनारियां तो कई साल बह के चले गए पल्ले कुछ ना पिया पर भावना वाला चुब्बी मारी और गुरु ग्रंथ साहिब चो खजाना लेके चला। ओदी तां मत ही रत्ना दी बन मत विच रत्न जवाहर मान जे एक गुर की सिख सुन एक सिखिया सुनी ओदी जिंदगी रत्न बन गई। सच एने गुरु विच टुब्बी मारन वाले नूं गुरु ने कह दिता कि जे बाणी समुद्र गए ते तू तां खुद भी समुद्र खजाना तां तेरे अंदर पिया। रत्ना रत्न पदार्थ बहुत सागर भरिया राम बाणी गुरबाणी लग गए तिन हथ चढ़िया राम गुरबाणी लग गए तिन हथ चढ़िया मनमोलक रत्न अपारा हर हर नाम अतोलक पाया तेरी भगत भरे भंडारा समुद्र बरोल शरीर हम देखिया आ खजाना अतर समुद्र बरोल शरीर हम देखिया है एक वस्त्र अमृत दिखाई गुरु गोबिंद गोबिंद गुरु है नानक भेद ना पाई। हुण गुरु को जदों कोई जाता मैं बेनती करना शरीर कोई गुरु बंदे दे अंदर नूं चेंज कर दे। जदों अंदर चेंज हुंदा है शरीर ओही रहिंदा है पर बंदे दी बिरती तब्दील हो जाती है। सतगुरु ने बाणी विच इस संबंधी कुछ बड़े बख्शिश परे वचन कहे। कबीर साहब दा एक वचन कहे कबीर साता साचा सतगुरु मैं मिलिया शब्द जो बाया ए दो श्लोक होंदे बाणी भी होंदा शब्द भी होंदा। कहिंदे मैनूं सच्चा सतगुरु मिल गया कहिंदे मेरे गुरु ने शब्द मैनूं दित्ता उपदेश दित्ता मंत्र दित्ता। कबीर सांचा सतगुरु मैं मिलिया शब्द जो बाया एक शब्द की है एक शब्द मेरे प्राण बस्त गए बहुत जन्म ना आवा एक अखर हर मन बस्त नानक होत निहाल एक शब्द की है एक अखर की है। फिर बेनती समझे से पिछले दिन विचार सी गुरु ग्रंथ साहिब के हजारा शब्द ने पर यह हजारा शब्दों में तो एक ही शब्द समाया है जिदा ज्ञान हजारा भी समोया हुआ है। जो कोई शब्द न जुड़ता है सच ए कि वह अलग धुनी वह एक शब्द प्राणा के गूंजन लग पा
ਉਹ ਇੱਕ ਅੱਖਰ ਇੱਕ ਸ਼ਬਦ ਭਗਤ ਜੀ ਕਹਿੰਦੇ ਕਬੀਰ ਸਾਚਾ ਸਤਿਗੁਰੂ ਮੈਂ ਮਿਲਿਆ ਸ਼ਬਦ ਚੋ ਬਾਹਿਆ ਇੱਕ ਉਹਨੇ ਇੱਕ ਸ਼ਬਦ ਦਿੱਤਾ ਹੋਇਆ ਕੀ ਲਾਗਤ ਕੀ ਪੁਆਇੰਟ ਮਿਲ ਗਿਆ ਇੱਥੇ ਪਰਿਆ ਨੇ ਜ਼ਮੀਨ ਚ ਮਿਲ ਗਿਆ ਗੁਰੂ ਨੇ ਸ਼ਬਦ ਦਿੱਤਾ ਅੰਦਰ ਦੀ ਕੌਮੇ ਮਾਰ ਕੇ ਰੱਖ ਦਿੱਤੀ ਸਤਿਗੁਰੂ ਨੇ ਕਿਰਪਾ ਕੀਤੀ ਸਭ ਦੇ ਚਰਨਾਂ ਦੀ ਧੂੜ ਬਣ ਗਈ ਸ਼ਬਦ ਚੋ ਬਾਹਿਆ ਕੇ ਲਾਗਤ ਕੀ ਪੁਆਇੰਟ ਮਿਲ ਗਿਆ ਅੱਗੇ ਹੈ ਪਰਿਆ ਕਲੇਜੇ ਸ਼ੇਰ ਉੱਥੇ ਕਲੇਜੇ ਵਿੱਚ ਸ਼ੇਰ ਪੈ ਗਿਆ ਹੁਣ ਇਸ ਤੋਂ ਅਗਲਾ ਜਿਹੜਾ ਸ਼ਲੋਕ ਹੈ ਨਾ ਉਹ ਵੀ ਮੈਂ ਨਾਲ ਕਹਿ ਹੀ ਦਿੰਦਾ ਹਾਂ ਅਗਲਾ ਸ਼ਲੋਕ ਇਹ ਕਿ ਗੁਰੂ ਦਾ ਸ਼ਬਦ ਦਿੰਦਾ ਪਰ ਪਿਆਰਿਆ ਗੁਰੂ ਦਾ ਦੋਸ਼ ਨਾ ਕੱਢੀ ਜੇ ਤੇਰਾ ਅੰਦਰ ਹੀ ਬਾਂਸ ਦੀ ਪੋਲੀ ਬਣਿਆ ਪਿਆ ਗੁਰੂ ਦਾ ਇਹਦੇ ਚ ਕਸੂਰ ਕੀ ਅਗਲਾ ਸ਼ਲੋਕ ਕਿ ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾ ਮੈਂ ਚੂਕ ਅੰਧੇ ਏਕ ਨਾ ਲਾਗੀ ਜੋ ਬਾਂਸ ਵਜਾਈਏ ਖੂਬ ਕਬੀਰ ਜੀ ਕਹਿੰਦੇ ਸ਼ਬਦ ਦਾ ਮੈਨੂੰ ਇੱਕ ਬਾਣ ਮਾਰੇ ਇਹਦਾ ਅਸਰ ਕੀ ਹੋਇਆ ਤਬਦੀਲੀ ਕੀ ਆਈ ਅਗਲਾ ਸ਼ਲੋਕ ਮੈਂ ਤੀਸਰਾ ਕਹਿ ਦਿੰਦਾ ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ ਉਹ ਸ਼ਬਦ ਹੀ ਬਾਹਿਆ ਬਾਣ ਜੋ ਏਕ ਲਾਗਤ ਕੀ ਭੋਏ ਗਿਰ ਪਰਿਆ ਪਰਾ ਕਰੇਜੇ ਸ਼ੇ ਤੀਰ ਮਾਰਿਆ ਅਨਿਆਲਾ ਗੁਰੂ ਨੇ ਉਹ ਜਦੋਂ ਸ਼ਬਦ ਦਾ ਬਾਣ ਮਾਰਿਆ ਕਹਿੰਦੇ ਕਲੇਜੇ ਵਿੱਚ ਸ਼ੀਕ ਹੋਇਆ ਮੈਂ ਜ਼ਮੀਨ ਤੇ ਡਿੱਗ ਗਿਆ ਤੇ ਉਸ ਤੋਂ ਬਾਅਦ ਉਸ ਤੀਰ ਨੇ ਆਪਣਾ ਰੰਗ ਦਿਖਾਇਆ ਜ਼ਖਮ ਤਾਂ ਗਿਆ ਸ਼ਬਦ ਤਾਂ ਅੰਦਰ ਗਿਆ ਉਸ ਸ਼ਬਦ ਨੇ ਪਹਿਲਾ ਕੰਮ ਕੀ ਕੀਤਾ ਮੇਰੇ ਇੰਦਰਿਆਂ ਨੂੰ ਨਿਰਜਿੰਦ ਕਰ ਦਿੱਤਾ ਹੁਣ ਦੇਖੋ ਜੇ ਇਹਦੇ ਅਰਥ ਆਪਾਂ ਬਾਹਰ ਕੀ ਕਰਾਂਗੇ ਹੋਰ ਹੋਣਗੇ ਕਹਿਣ ਲੱਗੇ ਉਸ ਤੀਰ ਦਾ ਅਸਰ ਹੋਇਆ ਕਿ ਪਹਿਲਾਂ ਮੇਰੀ ਜ਼ਬਾਨ ਚਲੀ ਗਈ ਮੈਂ ਗੁੰਗਾ ਹੋ ਗਿਆ ਦੂਜਾ ਤੀਰ ਨੇ ਅਸਰ ਕੀਤਾ ਮੇਰੀਆਂ ਅੱਖਾਂ ਚੋਂ ਪਾਣੀ ਨਾ ਸੁੱਕੇ ਹਰ ਵਕਤ ਪਿਆਰੇ ਨੂੰ ਪੁਕਾਰਾਂ ਲੋਕ ਕਹਿਣ ਲੱਗ ਪਏ ਕਮਲਾ ਹੋ ਗਿਆ ਤੀਸਰਾ ਅਸਰ ਉਹਨੇ ਕੀਤਾ ਮੇਰੇ ਕੰਨ ਦੋਨੋਂ ਬੰਦ ਹੋ ਗਏ ਬੋੜੇ ਹੋ ਗਏ ਚੌਥਾ ਅਸਰ ਉਹਨੇ ਕੀਤਾ ਐਸਾ ਤੀਰ ਤੇ ਸੀ ਮੇਰੇ ਦੋਨੋਂ ਪੈਰ ਉਹਨੇ ਪਿਗਲੇ ਕਰ ਦਿੱਤੇ ਕਹਿੰਦੇ ਨਾ ਮੈਂ ਬੋਲ ਸਕਦਾ ਨਾ ਸੁਣ ਸਕਦਾ ਨਾ ਚੱਲ ਸਕਦਾ ਗੁਰੂ ਦੇ ਸ਼ਬਦ ਨੇ ਇਹ ਕੀਤਾ ਗੁੰਗਾ ਬੂਆ ਬਾਬਰਾ ਕਬੀਰ ਗੁੰਗਾ ਬੂਆ ਬਾਬਰਾ ਬਹਿਰਾ ਬੂਆ ਕਾਨ ਪਾਉ ਤੇ ਪਿਗਲ ਭਇਆ ਮਾਰਿਆ ਸਤਿਗੁਰ ਪਾਨ ਕੀ ਗੁੰਗਾ ਹੋਇਆ ਆ ਨੀ ਚੁੱਪ ਕਰ ਗਈ ਕਿਵੇਂ ਗੁਰੂ ਨੇ ਗੁੰਗਿਆਂ ਕਰ ਦਿੱਤਾ ਕੰਨ ਕਿਵੇਂ ਬੋਲੇ ਹੋ ਗਏ ਬਾਬਲਾ ਕਿਵੇਂ ਹੋ ਗਿਆ ਤੇ ਪੈਰਾਂ ਤੋਂ ਪਿੰਗਲਾ ਕਿਵੇਂ ਹੋ ਗਿਆ ਜਿਹੜੀ ਜ਼ਬਾਨ ਦਿਨ ਰਾਤ ਬੋਲਦੀ ਸੀ ਜਿਨ੍ਹਾਂ ਲੋਕਾਂ ਨੂੰ ਅਸੀਂ ਦੇਖਿਆ ਵੀ ਨਹੀਂ ਉਹਨਾਂ ਦੀ ਵੀ ਰਸ ਕੇ ਨਿੰਦਿਆ ਕਰਦੇ ਹਾਂ ਜਿਨ੍ਹਾਂ ਦੇ ਨੇੜੇ ਨਹੀਂ ਹੋਏ ਉਹਨਾਂ ਦੀ ਵੀ ਬਦਨਾਮੀ ਬੰਦਾ ਕਰਦਾ ਹੈ ਗੁਰੂ ਨੇ ਪਹਿਲਾ ਕੰਮ ਇਹ ਕੀਤਾ ਕਹਿਣ ਲੱਗੇ ਆਪਣੇ ਸਮਾਜ ਦੇ ਟੁਕੜੇ ਤੇ ਕਾਬੂ ਮਾਰ ਬੋਲਣਾ ਘੱਟ ਕਰ ਉਹਨਾਂ ਨੇ ਨਿੰਦਿਆ ਵਾਲੀ ਗਿਣਤੀ ਤੋਂ ਬਿਲਕੁਲ ਗੁੰਗਾ ਕਰ ਦਿੱਤਾ ਹੁਣ ਮਨ ਇੱਕ ਗੱਲ ਕਹਿੰਦਾ ਹੈ ਕਿ ਮਨਾ ਕਿਸ ਬੰਦੇ ਦੀ ਨਿੰਦਿਆ ਕਰਨ ਤੁਰਿਆ ਤੇ ਇੱਕ ਵਾਰ ਦਾਸ ਨੇ ਵੈਸਾਖੀ ਤੇ ਇੱਕ ਜਗ੍ਹਾ ਬੇਨਤੀ ਕੀਤੀ ਸੀ ਕਈ ਸਾਲ ਪਹਿਲਾਂ ਜਿਹੜੀ ਸਾਡੀ ਰਹਿਤ ਮਰਿਆਦਾ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਉਹਦਾ ਬੇਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਬਾਣੀ ਉਹਦਾ ਆਧਾਰ ਹੈ ਤੇ ਉਸ ਰਹਿਤ ਮਰਿਆਦਾ ਚ ਜੋ ਦੱਸਿਆ ਉਹ ਹੈ ਬਣਗੀ ਮਾਤਰ ਪਰ ਬਾਕੀ ਗੱਲਾਂ ਸੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਸਿੱਖਣੀਆਂ ਉਹ ਤਾਂ ਇੱਕ ਸਾਡੇ ਕੋਲੋਂ ਕਿਤਾਬ ਜਾ ਕੇ ਮਰਿਆਦਾ ਦਾ ਉਹਦੇ ਵਿੱਚ ਸਿੱਖ ਦੀ ਤਰੀਫ ਸਿੱਖ ਕੌਣ ਹੈ ਇਹਦਾ ਰੋਜ਼ਮਰਾ ਜੀਵਨ ਕੀ ਹੈ ਸਾਡੇ ਧਰਮ ਦੇ ਸੰਸਕਾਰ ਕੀ ਨੇ ਤੇ ਬਾਕੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਜੁੜਾਂਗੇ ਸਾਨੂੰ ਆਪਣੇ ਆਪ ਪਤਾ ਲੱਗੇ ਇੱਥੇ ਮੈਂ ਵਿੱਚੋਂ ਨਿਕਲਿਆ ਕਿ ਜਿਹਦੇ ਉੱਤੇ ਗੁਰੂ ਅੰਮ੍ਰਿਤ ਦ੍ਰਿਸ਼ਟੀ ਕਰਦਾ ਛੂ ਕਿਨੂੰ ਮਿਲਦੀ ਉਹਦੀ ਤਬਦੀਲੀ ਕੀ ਹੈ ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸੁਬਾਹ ਵੀ ਇੱਕ ਅਰਜ਼ ਕੀਤੀ ਸੀ ਪਰਾਏ ਤਨ ਤੋਂ ਬਚਣ ਲਈ ਬਹੁਤ ਜ਼ੋਰ ਦਿੱਤਾ ਗਿਆ ਤੇ ਜਿਹਨੂੰ ਅੱਜ ਦਾ ਸਮਾਜ ਅੱਜ ਦਾ ਨੌਜਵਾਨ ਵਰਗ ਖਿਮਾ ਕਰਿਓ ਉਹਨੂੰ ਆਜ਼ਾਦੀ ਦੇ ਨਾਮ ਤੇ ਲੈ ਰਹੇ ਪਰ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੂੰ ਮੰਨਣ ਵਾਲਿਓ ਇਹ ਗੱਲ ਯਾਦ ਰੱਖਿਓ ਗੁਰੂ ਘਰ ਦੇ ਅੰਦਰ ਸਭ ਤੋਂ ਪਹਿਲਾਂ ਬੰਦੇ ਨੂੰ ਆਪਣੇ ਮਨ ਤੇ ਕਾਬੂ ਪਾਉਣ ਲਈ ਕਿਹਾ ਹੱਜ ਕਰਕੇ ਨਹੀਂ ਜਿੱਥੇ ਪਰਮਾਤਮਾ ਦਾ ਚਿੰਤਨ ਆ ਜਾਏਗਾ ਉੱਥੇ ਵਾਸ਼ਨਾ ਦਾ ਚਿੰਤਨ ਆਪਣੇ ਆਪ ਹੀ ਚਲਾ ਜਾਏਗਾ ਇੱਥੇ ਇੱਕ ਉਦਾਹਰਣ ਦੇ ਦੇਣਾ ਪਿਛਲੇ ਸਾਲ ਵੀ ਉਹ ਦਿੱਤੀ ਸੀ ਮੈਨੂੰ ਯਾਦ ਰਹਿ ਜਾਂਦਾ ਕਿੱਥੇ ਕਿੱਥੇ ਕੀ ਬੋਲਿਆ
मैं क्या सी तेल शरीर की मैं चार जोड़ा ने खास करके भुख प्यास नींद तेल चौथी वासना ये भी भुख है। खैर कि जब बंदे को पेट की भुख लगे तो यह कह मैं रोटी का चेता भुला देना मैं रोटी की याद नहीं करना साढ़े चेता भुलाने नाल रोटी ने नहीं जाना भुख ने नहीं मरना साढ़े चेता भुलाने के बावजूद भी शरीर कमजोर होगा तो भुख अंदर प्रबल होगी। बंदा कह मैं रोटी का चेता भुला दिता पर कमजोरी बंदे को मार देगी प्यास लगी है पानी का चेता भुलाएगा तो पानी के चेते भुलाने गल नहीं बननी प्यास बंदे के अंदर खत्म करेगी। नींद आ जाए कह मैं बिस्तरे का चेता भुला दिता साढ़े बिस्तरे ने चेता भुलाया नींद ने चढ़ना नहीं इतो तक कि बंदा अपनी गड्डी ड्राइव कर रहा है अखा खुलिया ने अंदर सौन लग पा चेतना सौन लग पी चेता भुलाया नहीं भुख लगी है तो कर्म करना पेगा खाना पेगा भोजन प्यास लगी है तो कर्म करना पेगा पानी पीना पेगा नींद आईए तो कर्म करना पेगा सौना पेगा पर सच इन्हें वासना बंदे अंदर किसी भी पक्ष को प्रबल हो गुरु नू चेते कर ले वासना का अंदर चेता भुल जाता है सच में कर्म करने तो बिना ही बंदे भी बंद होता है। मेरी बेनती समझ जिथे गुरु चेता आ जाए वासना का चेता बुलाया बड़े प्यारे बचन भाई साहब उन्होंने लिखे सन वो कहते बंदा चोरी करता पूरी काबिलता चोरी कातरता में होंगी चेतन होकर होंगी चोरी कर रहा वेखता खब्बे सज्जे कोई देखता नहीं निक्की जी बिड़क रखता जब वो चोरी कर लगा उन्हें समान बन लिया तो इको दम परिवार का किसी जी ने आवाज दे दी उन्हें खुंगारा ही मार दिता खुंगारा मेरा ख्याल है समझ गया उन्हें कई पुराने रजना च पता वो थोड़ा जा खंघिया वह चोरी करने वाले के हाथ काम गए कह लगे वो बंदा माड़ा कर्म कर रहा है पर बार आवाज पे तो हथ कंपते ने चोरी करता बजिया समान छड़ के चला जाता है जो बंदा पाप कर तुरता है गुरु का शब्द किसी कन्ना पै जाए साचे वो पाप जुड़ जाते शब्द च ताकत है। कबीर साहब केंद्र ने निंदा मैं इतने बख जरूर अर्ज करना चाहना जो गुरु ग्रंथ साहब की बाणी प्राय तन तो बंदे बचन की गुरेज गया चार बजर क्रहता बजर क्रह है तन गुरु गोबिंद सिंह जी ने आनंदपुर साहब की एक लड़ाई जब सिख दुश्मन हरा के आए तो डोला हाथ च लाए डोला लेके आए डोला एक हाथ लगा दरबार च लाए तो महाराज जी ने तो शबाश दी सी जित के आए तो पूछया डोला कहां से इतिहास केंद्र उन्हें क्या महाराज के दुश्मन बीबिया की बेपती कर दे कि सिख ओदा बदला नहीं लै सकता यह अभ्यास की साखी है। महाराज उस वक्त कहते वीरस विच आके कहा कि जे एक बंदा गंदगी विच खलोता होया चिक्कड़ सड़ जाए सिख ओदे बराबर गंदगी विच खलो के चिक्कड़ बद सड़े मैं अपने पंथ को इना पूछया जाने कि दुश्मन की बहु बेटी भी देख के कह मेरी इज्जत हुण महफूज है सिख दे मुंडिया मेरी पत्त नू कोई हक नहीं पा सकता। एक कवि संतोख सिंह के चार सत्रा ने वो लिखते हैं पुन सिंगल बूझे गुण खानी दर ते गुणा की खान धन गुरु गोबिंद सिंह पुन सिंगल बूझे गुण खानी सकल तुरत भुगवै किंदवानी सिख बदला ले भला जनावे गुर शास्त्र चो मर्ज हटा दे कहते पुन सतगुरु बोले इस बेरे हम ले जानो पंथ पुजे इस तुक नु फिर सुने कुन सतगुरु बोले इस बेरे हम ले जानो पंथ पुचेरे नहीं अगो गति विचै पंचामो तंते कामल कर हटामो मैं पंथ नु चिक्कड़ विच डोबन नहीं आया मैं इस गुरु नानक दे पंथ नु सब तो उच्चा लिया तुसी इजाजत मंगते हो देखो एक इशारा सी गुरु ग्रंथ साहिब जदों तुसी पाठ करोगे मेनू इंज प्रतीत हुंदा है मन केंद्र पाठ करके कि गुरु ग्रंथ साहिब के शब्द की नजर च इन सुन लियो जिन्ना पाप पराए तन दे कोल ते जानदा है गुरु ग्रंथ साहिब कहिंदा इन्ना पाप पराए विद्या करना
ਦੋਨੋਂ ਸ਼ਬਦ ਇਕੱਠੇ ਨੇ, ਤੁਸੀਂ ਇੱਕ ਦੋ ਪ੍ਰਮਾਣ ਅਸੀਂ ਲੈ ਲਏ। ਮਨ ਵੇ ਸੋਚ ਰਾਗ ਕੌਣ ਕੁਮੰਤ ਹੈ ਜਿੰਨੀ ਗੁਰਦੇ ਪਾਦ, ਮਨ ਵੇ ਕੌਣ ਕੁਮੰਤ ਹੈ ਜਿੰਨੀ ਪਰ ਦਾੜਾ ਨਿੰਦਿਆ ਰਸ ਰਚਿਓ। ਦੋਨੋਂ ਇਕੱਠੇ ਪਰ ਦਾੜਾ ਤੇ ਨਿੰਦਿਆ, ਪਰ ਦਾੜਾ ਨਿੰਦਿਆ ਰਸ ਰਚਿਓ ਰਾਮ ਭਗਤ ਨੇ ਕਿੰਨੀ। ਸੁਖਮਨੀ ਸਾਹਿਬ ਜੀ ਅਸੀਂ ਪੜ੍ਹਦੇ ਕਿ ਪੰਤ ਰਿਹਾ ਰੂਪ ਨਾ ਪੇਖਣ ਨੇਤਰ ਸਾਧ ਕੀ ਤੈਰ ਸੰਤ ਸੰਗੇਤ, ਤੇ ਮਹਾਰਾਜ ਜੀ ਨੇ ਅੜੀ ਤੋਂ ਕੀ ਕੀ ਕਰਨਾ ਸੁਣੇ। ਦੋਨੋਂ ਬਰਾਬਰ ਆ, ਕਰਨਾ ਸੁਣੇ ਤਾਂ ਕੀ ਨਿੰਦਾ ਸਭ ਤੇ ਜਾਣੇ ਆਪਸ ਤੋਂ ਬੰਦਾ। ਇਹ ਗੁਰੂ ਗ੍ਰੰਥ ਸਾਹਿਬ ਤੋਂ ਕਹਿੰਦੀ ਨਿੰਦਾ ਚਿੰਦਾ ਕਰੇ ਪਰਾਈ, ਹਜ਼ੂਰ ਨੇ ਕਿਹਾ ਪਰਾਈ ਨੂੰ ਨਿੰਦਿਆ ਕਰਨਾ, ਝੂਠੀ ਲਾਏ ਅਖਬਾਰੀ ਵੇ ਪਰਾਈ ਜੋ ਨੇ ਜੀਏ ਕਰੇ ਚੋਰੀ ਬੁਰਿਆਈ। ਮਹਾਰਾਜ ਕਹਿੰਦੇ ਦੇਖ ਇੱਕ ਤੂੰ ਪਰਾਈ ਨਿੰਦਿਆ ਇੱਕ ਪਰਾਇਆ ਤਨ, ਇਹੋ ਸਮਝ ਲਈਏ। ਗੁਰੂ ਨੇ ਪਹਿਲਾ ਤੀਰੇ ਮਾਰਿਆ, ਕਹਿ ਲੱਗੇ ਦਮ ਕਰ ਆਪਣੀ ਜਵਾਨ ਨੂੰ ਗੁੰਡੀਆਂ ਕਰ ਕਿਸੇ ਦੀ ਨਿੰਦਿਆ ਮਤ ਲੈ। ਹੁਣ ਇੱਥੇ ਇੱਕ ਸਵਾਲ ਉੱਠਦਾ ਕਿ ਸੱਚ ਨੂੰ ਤੇ ਸੱਚ ਕਹੀਏ, ਤੇ ਮੈਂ ਇੱਕ ਬੇਨਤੀ ਕਰਾਂ ਸੱਚ ਨੂੰ ਮਨਾ ਤਾਂ ਸੱਚ ਗਏ ਤੁਸੀਂ ਖੁਦ ਜੇ ਸੱਚ ਕਮਾ ਲਿਆ। ਜੇ ਕਿਸੇ ਨੂੰ ਥੱਲੇ ਲਾ ਲਈ ਤੂੰ ਕਹਿੰਦਾ ਮੈਂ ਸੱਚ ਨੂੰ ਸੱਚ ਕਹਿੰਦਾ, ਸੱਚ ਦੋ ਨਹੀਂ ਹੁੰਦੇ ਸੱਚ ਇੱਕ ਹੁੰਦਾ। ਆਪਣੇ ਬੰਦੇ ਦਾ ਗੁਨਾਹ ਦੇਖ ਕੇ ਵੀ ਕਹਿੰਦਾ ਕੋਈ ਗੱਲ ਨਹੀਂ, ਤੇ ਵਿਰੋਧੀ ਦੀ ਤੂੰ ਮਾੜੀ ਦੀ ਗਲਤੀ ਦੇਖ ਕੇ ਕਹਿੰਦਾ ਲੋਕਾਂ ਵਿੱਚ ਮੈਂ ਸੱਚ ਬੋਲਣਾ ਸਵਾਮ ਤੇ ਤਨ ਜੇ ਆਪਣੇ ਘਰ ਦਾ ਸੱਚ ਵੀ ਲੋਕਾਂ ਸਾਹਮਣੇ ਬਦਲੂਗਾ। ਸੱਚ ਦੀ ਪਰਿਭਾਸ਼ਾ ਇੱਕ ਹੁੰਦੀ ਹੈ, ਸੱਚ ਦੋ ਨਹੀਂ ਹੁੰਦੇ, ਝੂਠ ਅਨੇਕਾਂ ਹੁੰਦੇ ਨੇ, ਸੱਚ ਵੀ ਕਦੀ ਅਨੇਕਾਂ। ਸੱਚ ਕੇਵਲ ਇੱਕ ਹੋਵੇ, ਝੂਠ ਦੁਨੀਆਂ ਚ ਬਿਆਨ। ਗੁਰੂ ਨੇ ਪਹਿਲਾ ਤੀਰ ਮਾਰਿਆ ਸ਼ੋਧ ਦਿੱਤੀ, ਉਹਨਾਂ ਨੇ ਗੁੰਗਾ ਕਰ ਦਿੱਤਾ। ਇਹਦਾ ਮਤਲਬ ਉਹ ਬੋਲਦਾ ਨਹੀਂ, ਇਹਦਾ ਮਤਲਬ ਇਹ ਨਹੀਂ ਕਿ ਉਹਨੂੰ ਬੋਲਣਾ ਨਹੀਂ ਹੁੰਦਾ, ਉਹ ਬੋਲਦਾ ਹੈ। ਸੱਚ ਇਹ ਉਹਦੇ ਬੋਲਾਂ ਵਿੱਚ ਹੁਣ ਗੁਰੂ ਦੀ ਆਵਾਜ਼ ਹੁੰਦੀ। ਗੁੰਗਾ ਹੋਆ ਬਾਬਰਾ ਝੱਲਾ ਹੋ ਗਿਆ, ਬਹਿਰਾ ਪੂਰਾ ਤਾਨ ਕੰਨਾਂ ਤੋਂ ਗੋਲਾ ਹੋ ਗਿਆ। ਕਹਿਣ ਲੱਗੇ ਪਾਵੋ ਤੇ ਪਿੰਦਰ ਭਇਆ ਮਾਰਿਆ ਸਤਿਗੁਰ ਬਾਣ। ਗੁਰੂ ਨੇ ਤੀਰ ਮਾਰਿਆ ਚੇਂਜ ਕਰ ਦਿੱਤਾ, ਉਸ ਤੋਂ ਅੱਗੇ ਹੋਰ ਥੋੜਾ ਜਿਹਾ ਤੁਰ ਗਿਆ। ਗੁਰੂ ਗ੍ਰੰਥ ਸਾਹਿਬ ਵਿੱਚ ਮੈਂ ਤਿੰਨ ਕਸਵਈਏ ਦੋ ਆਪ ਨਾਲ ਤਿੰਨ ਕਰ ਦੇਣਾ ਸਾਂਝੇ। ਦੇਖੋ ਜੋ ਜੋ ਆਪਾਂ ਬਾਣੀ ਬਣਾਂਗੇ ਤੇ ਉਹਨੂੰ ਇਕੱਲਾ ਸਟੇਜੀ ਗੱਲਾਂ ਨਹੀਂ, ਇਹ ਕਰਾਂਗੇ ਤੇ ਗੁਰੂ ਆ ਕਰਦਾ। ਮੇਰਾ ਕਹਿ ਆਪਾਂ ਪ੍ਰੈਕਟੀਕਲ ਕਰੀਏ, ਤੇ ਜਿਹੜੇ ਆਪ ਚ ਬੈਠੇ ਨੇ ਪ੍ਰੈਕਟੀਕਲ ਕਰਨ ਵਾਲੇ, ਕਿਉਂਕਿ ਸਿੱਖੀ ਸਾਰੀ ਜੀਵਨ ਜਾ ਕੇ ਗੱਲਾਂ ਬੁੱਲਾਂ ਹੋਈ। ਅੱਗੇ ਇਹ ਨਹੀਂ ਪੁੱਛਿਆ ਜਾਣਾ ਤੂੰ ਕਿੰਨੀ ਕਥਾ ਕੀਤੀ, ਕਿਵਾਂ ਕਰੇ ਉਹਨਾਂ ਪੁੱਛਣਾ ਦੱਸ ਜਿੰਨੀ ਕਥਾ ਕੀਤੀ ਕਮਾ ਕੇ ਕਿੰਨਾ ਹੈ। ਅੱਗੇ ਕਰਨੀ ਕੀਰਤ ਵੱਜ ਗਏ ਵਹਿ ਲੇਖਾਂ ਕਰ ਸਮਝਾ, ਕਥਨੀ ਨਹੀਂ ਕਰੀ ਕਰਨੀ ਤੂੰ ਕਰ ਕੇ ਕੀ ਆਇਆ। ਤੇ ਸਤਿਗੁਰੂ ਨੇ ਤਾਂ ਬਾਣੀ ਵਿੱਚ ਕਿਹਾ ਬਾਕੀ ਜੋ ਤੂੰ ਕੀਤਾ, ਉਹਨੇ ਕਹਿੰਦਾ ਛੱਡ ਪਰਾ ਅਮਰ ਕਰਤੂਤ ਸਗਲੀ ਜਮਦਾਨੇ ਗੋਬਿੰਦ ਭਜਨ ਬਿਨ ਤੇਰੀ ਮਾਨੇ। ਕਿਵੇਂ ਬੰਦੇ ਦਾ ਅੰਦਰ ਤਬਦੀਲ ਹੋਈ, ਦੇਖੋ ਸਰੀਰ ਹੋਈ, ਹੋ ਸਕਦਾ ਕਈਆਂ ਦੀ ਤਬਦੀਲੀ ਹੋਈ ਹੋਵੇ, ਉਹਨਾਂ ਦਾ ਪਿਛੋਕੜ ਦਾ ਜੀਵਨ ਦੇਖੋ ਤੇ ਗੁਣ ਦੇਖੋ ਕਿੰਨੀ ਵੱਡੀ ਤਬਦੀਲੀ ਹੈ। ਗੁਰੂ ਗ੍ਰੰਥ ਸਾਹਿਬ ਚ ਭੱਟ ਸਾਹਿਬ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਬੰਦੇ ਦਾ ਤਨ ਹੋਈਏ ਜਦੋਂ ਗੁਰੂ ਅੰਦਰੋਂ ਵਿਚਾਰਾਂ ਦੀ ਤਬਦੀਲੀ ਲਿਆਉਂਦਾ। ਵਿਚਾਰ ਜਦੋਂ ਆਚਾਰ ਬਣ ਜਾਂਦੇ ਨੇ, ਇਕੱਲੇ ਵਿਚਾਰ ਨਹੀਂ, ਵਿਚਾਰ ਆਚਾਰ ਬਣਦੇ ਨੇ, ਆਚਰਤ ਬਣਦੇ ਨੇ, ਫਿਰ ਦੇਖੋ ਬੰਦੇ ਦੀ ਕਿਵੇਂ ਕੀਮਤ ਪੈਣ ਲੱਗਦੀ। ਗੁਰੂ ਗ੍ਰੰਥ ਸਾਹਿਬ ਚ ਭੱਟਾ ਨੇ ਕਿਹਾ, ਕਹਿੰਦੇ ਨੇ ਜਦੋਂ ਗੁਰੂ ਆਪਣਾ ਸ਼ਬਦ ਕਿਸੇ ਨੂੰ ਸੁਣਾਏ, ਰੋਜ਼ ਕੰਨਾਂ ਚ ਸ਼ਬਦ ਪਏ ਤੇ ਸ਼ਬਦ ਵਿੱਚ ਇੰਨੀ ਤਾਕਤ ਹੈ, ਝੂਠੇ ਕੱਚ ਵਰਗੇ ਮਨ ਨੂੰ ਗੁਰੂ ਸ਼ਬਦ ਦੀ ਕਿਰਪਾ ਨੂੰ ਕੰਚਨ ਬਣਾ ਦਿੰਦਾ। ਚੇਤੇ ਰੱਖੋ ਮਟੀਰੀਅਲ ਚੇਂਜ ਕਿਵੇਂ ਹੁੰਦਾ, ਵਿਚਾਰ ਕਿਵੇਂ ਤਬਦੀਲ ਹੁੰਦੇ, ਕੱਚੋ ਕੰਚਨ ਭਇਓ। ਆ ਜੇ ਰਵ ਪ੍ਰਕਾਸ਼ ਰਜਨੀ ਜਥਾ ਦਾ ਜਾਣ ਸਭ ਸੰਸਾਰ ਤਬਦੀਲੀ ਕੀ ਕੱਚ ਸੀ, ਗੁਰੂ ਨੇ ਸ਼ਬਦ ਸੁਣਾਇਆ ਕੱਚ ਤੋਂ ਕੰਚਨ ਬਣਾ ਦਿੱਤਾ। ਸਾਰਾ ਦਿਨ ਵਿਚਾਰਾਂ ਦੀ ਜ਼ਹਿਰ ਸੀ, ਗੁਰੂ ਨੇ ਕਿਰਪਾ ਕੀਤੀ ਉਹਦੀ ਜ਼ਬਾਨ ਤੋਂ ਵਾਹਿਗੁਰੂ ਦਾ ਨਾਮ ਦਿੱਤਾ, ਉਸ ਨਾਮ ਦੀ ਬਰਕਤ ਨਾਲ ਜ਼ਹਿਰ ਜਿਹੜਾ ਸੀ ਉਹ ਅੰਮ੍ਰਿਤ ਵੀ ਤਬਦੀਲ ਹੋ ਗਿਆ। ਲੋਹੇ ਦੀ ਤਰ੍ਹਾਂ ਨਿਕੰਮਾ ਸੀ, ਗੁਰੂ ਨੇ ਕੀਮਤੀ ਲਾਲ ਬਣਾ ਦਿੱਤਾ, ਸਤਿਗੁਰੂ ਨੇ ਪੱਥਰ ਤੋਂ ਹੀਰਾ ਬਣਾ ਦਿੱਤਾ, ਸੱਚ ਇਹ ਆਮ ਲੱਕੜ ਸੀ ਉਹਨੂੰ ਚੰਦਰ ਬਣਾ ਦਿੱਤਾ। ਜਿਸ ਬੰਦੇ ਦੀ ਬਿਰਤੀ ਪਸ਼ੂ ਵਰਗੀ ਸੀ ਗੁਰੂ ਨੇ ਮਨੁੱਖ ਬਣਾਇਆ, ਮਨੁੱਖ ਤੋਂ ਗੁਰੂ ਨੇ ਉਹਨੂੰ ਦੇਵਤਾ ਬਣਾ। ਇਹ ਤਬਦੀਲੀ ਹੈ ਗੁਰੂ ਦੀ ਸ਼ੋਧ।
ਸਤਿਗੁਰੂ ਦੇ ਬਚਨ ਨੇ ਕਿ ਕੱਚੋ ਕੰਚਨ ਭਇਓ, ਸ਼ਬਦ ਗੁਰ ਸਰਵਣੇ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਬਣਿਓ, ਲੋਹਿਓ ਹੋਇਓ ਲਾਲ ਨਦਰ ਸਤਿਗੁਰ ਦਾ ਧਾਰੈ, ਪਾਣ ਮਾਨਕ ਕਰੈ ਗਿਆਨ ਗੁਰ ਕਹਿਓ ਵਿਚਾਰੈ, ਕਾਚੋ ਸ੍ਰੀ ਖੰਡ ਸਤਿਗੁਰ ਕੀਓ, ਦੁੱਖ ਦਰਿੰਦਰ ਤਿਨ ਕੇ ਗਏ, ਸਤਿਗੁਰ ਚਰਨ ਜਿਨ ਪਰਸਿਆ ਸੇ ਪਾਸਦ ਪਰੇਤ ਸੋਇਰ ਨਰਮ। ਹੁਣ ਸਾਰੀ ਤਬਦੀਲੀ ਹੈ, ਜਦੋਂ ਗੁਰੂ ਬਖਸ਼ਿਸ਼ ਕਰਦੇ ਨੇ ਉਦੋਂ ਸੱਚ ਇਹ ਲੋਹੇ ਵੀ ਲਾਲ ਬਣ ਜਾਂਦੇ। ਬੜੇ ਐਸੇ ਬਣੇ ਭਾਈ ਸਾਹਿਬ ਜੀ ਤੱਕ ਬਚਨ ਹੋਰ ਕਿਹਾ ਗੁਰੂ ਦੀ ਸ਼ੋਹ ਦਾ, ਭਾਈ ਗੁਰਦਾਸ ਸਾਹਿਬ ਜੀ ਉਹਨਾਂ ਦਾ ਬਚਨ ਕਿਹਾ ਸਤਿਗੁਰ ਪਾਸ ਪਰਸਿਆ ਕੰਚਨ ਕਰੈ ਮਨੂਰ ਮਲੀਨਾ। ਭਾਈ ਗੁਰਦਾਸ ਸਾਹਿਬ ਦੀ ਵਾਹ ਉਹਦੀ ਪੌੜੀ ਗੁਰੂ ਦੀ ਸਪਰਸ਼ ਮਿਲ ਜਾਏ ਤੇ ਪਿਆਰੇ ਉਹ ਮਨੂਰ ਨੂੰ ਸੋਨਾ ਬਣਾ ਦਿੰਦਾ। ਸਤਿਗੁਰ ਪਾਸ ਪਰਸਿਆ ਕੰਚਨ ਕਰੈ ਮਨੂਰ ਮਲੀਨਾ, ਸਤਿਗੁਰ ਬਾਵਨ ਚੰਦਨੋ ਵਾਸ ਸਵਾਸ ਕਰੈ ਰਾਮਲੀਨਾ। ਗੁਰੂ ਵਾਸ ਵਿੱਚ ਵੀ ਸੁਗੰਧੀ ਭਰ ਦਿੰਦਾ ਹੈ। ਸਤਿਗੁਰ ਪੂਰਾ ਪਾਲ ਜਾਲ ਸਿਮਲ ਸਮਲ ਕਰੇ ਸਗਲੀਨਾ। ਲੋਕ ਕਹਿੰਦੇ ਨੇ ਸਿਮਲ ਫਿੱਕਾ ਤੇ ਫੋਕਾ ਰਹਿੰਦਾ ਹੈ, ਗੁਰੂ ਨਦਰ ਕਰੇ ਤੇ ਸਿਮਲ ਵਿੱਚ ਵੀ ਰਸ ਭਰ ਦਿੰਦਾ। ਮਾਨ ਸਰੋਵਰ ਸਤਿਗੁਰੂ ਕਾਗੋ ਹੰਸ ਜਲੋ ਦੁੱਧ ਪੀਣਾ, ਗੁਰ ਤੀਰ ਦਰਿਆ ਹੈ ਪਸ਼ੂ ਪ੍ਰੇਤ ਕਰੇ ਪਰਬੀਨਾ, ਸਤਿਗੁਰ ਬੰਦੀ ਚੋੜ ਹੈ ਜੀਵਨ ਮੁਕਤ ਕਰਿਆ ਓਡੀਨਾ, ਗੁਰਮੁਖ ਮਨ ਅਪਕੀਜ ਪਕੀਨਾ। ਉਹ ਗੁਰੂ ਤਾਂ ਬਗਲਿਆਂ ਨੂੰ ਹੰਸ ਬਣਾ ਦਿੰਦਾ, ਗੁਰੂ ਤਾਂ ਪੱਥਰਾਂ ਦੇ ਅੰਦਰ ਪਗਲਾ ਦਿੰਦਾ ਹੈ, ਗੁਰੂ ਤਾਂ ਸੱਚ ਇਹਵੇ ਕਿ ਬਗਲੇ ਗਿਰਤੀ ਵਾਲਿਆਂ ਨੂੰ ਹੰਸ ਬਣਾ ਦਿੰਦਾ ਹੈ, ਬਗਲਾ ਡੰਡੀਆਂ ਮੱਛੀਆਂ ਖਾਂਦਾ ਹੈ। ਜਦੋਂ ਗੁਰੂ ਤਬਦੀਲੀ ਲਿਆਉਂਦਾ ਹੈ ਸੱਚ ਇਹ ਉਹਨੂੰ ਹੰਸ ਬਣਾ ਕੇ ਸ਼ਬਦ ਦਾ ਚੋਣ ਕਰਨ ਵਾਲਾ, ਸ਼ਬਦ ਦਾ ਗ੍ਰਾਹਕ ਤੇ ਸ਼ਬਦ ਚੱਕਣ ਵਾਲਾ ਹੰਸ ਬਣਾ ਦਿੰਦਾ। ਬੇਨਤੀ ਕਰਾਂ ਸਤਿਗੁਰੂ ਦੀ ਛੋਹ ਜਿਸ ਨੂੰ ਵੀ ਪ੍ਰਾਪਤ ਹੋਈ ਉਹਦੀ ਜ਼ਿੰਦਗੀ ਵਿੱਚ ਬੜੀ ਵੱਡੀ ਤਬਦੀਲੀ ਆਈ। ਜੇ ਅਸੀਂ ਗਿਣਨਾ ਸ਼ੁਰੂ ਕਰੀਏ, ਹੁਣ ਗੱਲ ਇਹ ਨਾ ਜੇ ਅਸੀਂ ਸਾਰੀ ਸੁਣਾਵਾਂਗੇ ਪੁਰਾਤਨ ਸਾਰੇ ਮੰਨ ਜਾਣਗੇ, ਤੇ ਜੇ ਵਰਤਮਾਨ ਵਿੱਚ ਕਲਾ ਕਿਸੇ ਨਾਲ ਵਾਪਰੇ ਤੇ ਬੰਦਾ ਛੇਤੀ ਮੰਨਦਾ, ਕਿਉਂਕਿ ਜਿਉਂਦੇ ਨੂੰ ਨਹੀਂ ਕੋਈ ਮੰਨਦਾ, ਮਰਿਆਂ ਦੀਆਂ ਸਾਰੇ ਸਾਧਨੀਆਂ ਕਰਦੇ। ਜਿਉਂਦੇ ਬੰਦੇ ਜਿਹੜੇ ਤਬਦੀਲ ਹੋ ਜਾਣ ਉਹਨਾਂ ਦੀ ਗੱਲ ਕਰੋ, ਉਹ ਤਾਂ ਨਹੀਂ ਸਵੀਕਾਰ ਕੇ ਕਿਉਂਕਿ ਸਾਡੇ ਅੰਦਰ ਦੀ ਇਹੋ ਕਹਿੰਦੀ ਹੈ ਮੇਰੇ ਮੁੰਡਿਆਂ ਦੂਜਾ ਕਿਵੇਂ ਅੱਗੇ ਜਾ ਸਕਦਾ, ਜਿਹੜਾ ਮਰ ਚੁੱਕਾ ਉਹਦੇ ਜਗ੍ਹਾ ਨਿਕਲਦੇ ਉਹਨੇ ਕਿਹੜਾ ਉੱਚ ਕਿਉਂ ਨੇ, ਉਹਦੀ ਗੱਲ ਸੁਣੀ ਜਾਂਦੀ ਹੈ। ਜਿਉਂਦੇ ਐਸੇ ਮਿਲਦੇ ਨੇ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਬੜੀ ਵੱਡੀ ਤਬਦੀਲੀ, ਉਹ ਗੁਰੂ ਦੀ ਛੋਹ ਸ਼ਬਦ ਦੀ ਛੋਹ ਬੰਦੇ ਦੇ ਅੰਦਰ ਨੂੰ ਤਬਦੀਲ ਕਰਦੀ। ਹਜ਼ੂਰ ਸੱਚੇ ਪਾਤਸ਼ਾਹ ਉਹਨਾਂ ਦੀ ਛੋਹ ਮਿਲੀ ਦੌਲਤਾਂ ਗਾਈ ਚੇਂਜ ਹੋ ਗਈ, ਉਹਨਾਂ ਦੀ ਛੋਹ ਮਿਲੀ ਤੁਲਸਾਂ ਦਾਸੀ ਦਾ ਜੀਵਨ ਪਲਟਿਆ ਗਿਆ, ਉਹਨਾਂ ਦੀ ਛੋਹ ਮਿਲੀ ਰਾਏ ਕੁਮਾਰ ਪਿੱਛੇ ਪਿੱਛੇ ਤੁਰਦਾ ਕਹਿੰਦਾ ਮੇਰਾ ਖੁਦਾ ਦਾ ਗੁਰੂ ਆਇਆ, ਉਹਨਾਂ ਦੀ ਛੋਹ ਮਿਲੀ ਸੱਜਣ ਠੱਗ ਸੰਤ ਸੱਜਣ ਬਣ ਗਿਆ, ਉਹਨਾਂ ਦੀ ਛੋਹ ਮਿਲੀ ਕੌਡਾ ਰਾਖ ਤਰਨ ਵਾਲਾ ਲੋਕਾਂ ਦੇ ਪਾਸ ਸੱਚ ਇਹਵੇ ਉਹ ਰੱਬ ਦੇ ਗੀਤ ਗਾਉਣ ਲੱਗ ਗਿਆ, ਉਹਨਾਂ ਦੀ ਛੋਹ ਮਿਲੀ ਭੂਮੀਆਂ ਚੋਰ ਵਰਗਾ ਭਗਤ ਬਣ ਗਿਆ, ਉਹਨਾਂ ਦੀ ਛੋਹ ਮਿਲੀ ਨੂਰ ਸ਼ਾਹ ਜਾਦੂ ਕਰਨੀ ਚਰਨਾਂ ਵਿੱਚ ਆ ਕੇ ਰੱਬੀ ਨੂਰ ਨਾਲ ਭਰਪੂਰ ਹੋ ਗਈ, ਉਹਨਾਂ ਦੀ ਛੋਹ ਮਿਲੀ ਦੌਲਤ ਖਾਂ ਮਲਕਾ ਨਵਾਬ। ਉਹ ਇੱਕ ਗੱਲ ਕਹਿੰਦਾ ਬਾਬਾ ਰਹਿ ਸੁਲਤਾਨਪੁਰ ਵਿੱਚ ਸਾਰੇ ਦਾ ਮਾਲਕ, ਤੂੰ ਮੈਨੂੰ ਰਹਿਣ ਨੂੰ ਝੌਂਪੜੀ ਦੇ ਦੇ ਪਰ ਛੱਡ ਕੇ ਲੈ ਜਾ। ਕੀ ਇਹ ਛੋਹ ਨਹੀਂ ਸੀ? ਅੱਜ ਵੀ ਗੁਰੂ ਨਾਨਕ ਦੀ ਛੋਹ ਮਿਲਦੀ ਹੈ ਸ਼ਬਦ ਦੇ ਰਾਹੀਂ, ਬਾਣੀ ਦੇ ਰਾਹੀਂ। ਸ਼ਬਦ ਤਬਦੀਲ ਕਰਦੇ ਬੰਦੇ ਨੂੰ ਤੇ ਜਿਉਂ ਜਿਉਂ ਫਿਰ ਗੁਰੂ ਨੇੜੇ ਬੰਦਾ ਕੋਈ ਜਾਂਦਾ ਉਹਦੇ ਅੰਦਰ ਬੇਬਾਕੀ ਪੈਦਾ ਹੁੰਦੀ, ਨਿਡਰਤਾ ਹੁੰਦੀ। ਇੱਕ ਗੁਰਦੇਵ ਦਾ ਸੁਨੇਹਾ ਹੈ ਭੱਟਾ ਕਰ, ਜਦੋਂ ਗੁਰੂ ਵੱਲ ਹੋਵੇ ਸੱਚ ਇਹਨੇ ਗੁਰੂ ਵੱਲ ਕਰਕੇ ਭੜਾ ਜੇ ਬਾਕੀ ਕਿੰਨੇ ਕੁ ਬੰਦੇ ਇਕੱਠੇ ਕਰ ਲਾ, ਬੰਦੇ ਸਾਥ ਛੱਡ ਜਾਂਦੇ ਨੇ, ਗੁਰੂ ਕਦੀ ਨੀ ਸਾਥ ਛੱਡਦਾ। ਭਾਈ ਮਰਦਾਨਾ ਸਾਹਿਬ ਉਹਨਾਂ ਦੀ ਬਾਂਹ ਗੁਰੂ ਨਾਨਕ ਨੇ ਪਕੜੀ, ਸਿਰਫ ਮੈਂ ਇਤਿਹਾਸ ਇਹ ਨਹੀਂ ਕਿ ਸਾਥੀ ਨੂੰ ਬਦਲ ਲੈ, ਜੇ ਕੌਡਾ ਰਾਸ਼ ਪਕੜਦਾ ਹੈ ਤੇ ਮਹਾਰਾਜ ਜਾਂਦੇ ਵੀ। ਗੁਰੂ ਨਾਨਕ ਪ੍ਰਕਾਸ਼ ਚ ਲਿਖਿਆ ਹੈ ਕਿ ਭਾਈ ਬਾਲਾ ਸਾਹਿਬ ਕਹਿੰਦੇ ਨੇ ਹਜ਼ੂਰ ਕਿ ਜਦੋਂ ਕਿਤੇ ਆਪਣੀ ਮਰਜ਼ੀ ਹੁੰਦੀ ਹੈ ਇਹ ਤੁਹਾਡੇ ਅੱਗੇ ਬੋਲ ਵੀ ਪੈਂਦਾ ਹੈ, ਕਿਉਂਕਿ ਉਹ ਲਾਲ ਚ ਬੋਲਦਾ ਛੱਡ ਕੇ ਨਹੀਂ ਜਾਂਦਾ ਬਾਬਾ ਜੀ, ਕਿਉਂਕਿ ਉਸ ਮਹਾਂਪੁਰਖ ਨੇ ਅੱਧੀ ਸਦੀ ਗੁਰੂ ਨਾਨਕ ਸਾਹਿਬ ਦਾ ਪ੍ਰਭਾਵ ਵਜਾਈ, 50 ਸਾਲ ਕਿਸੇ ਨੇ 48 ਕਿਹਾ ਕਿਸੇ ਨੇ 52, ਪਰ 50 ਸਾਲ ਅਸੀਂ ਮਿਲ ਕੇ ਜੁੜੀਏ, ਅੱਧੀ ਸਦੀ ਗੁਰੂ ਨਾਨਕ ਦੀ ਸੰਗਤ ਕੀਤੀ। ਕਿਸੇ ਸਿੱਖ ਨੇ, ਕਿਸੇ ਪਰਿਵਾਰ ਦੇ ਜੀ ਨੇ, ਮੈਂ ਇੱਥੋਂ ਤੱਕ ਬੇਨਤੀ ਕਰਾਂ, ਬਾਬਾ ਲਹਿਣਾ ਸਾਹਿਬ ਵੀ ਕੁਝ ਸਾਲ ਰਹੇ ਨੇ ਗੁਰਦੇਵ ਦੇ ਕੋਲ, 1532 ਨੂੰ ਆਏ ਨੇ, 1539 ਨੂੰ ਗੁਰੂ ਬਣਦੇ। ਕੇਵਲ ਸਿੱਖ ਇਤਿਹਾਸ ਵਿੱਚ 22 ਮਰਦਾਨਾ ਹੈ ਜਿਹਨੇ ਗੁਰੂ ਨਾਨਕ ਦੀ 50 ਸਾਲ ਸੰਗਤ ਕੀਤੀ। ਥੋੜੇ ਨਹੀਂ ਹੁੰਦੇ 50 ਸਾਲ, ਤੇ ਆਪਾਂ ਉਹਦਾ ਇੰਨਾ ਮਜ਼ਾਕ ਉਡਾਇਆ ਰਹਿ ਲੱਗਦਾ ਜਿਹੜਾ ਚੁਟਕਲੇ ਸਾਰੇ ਭਾਈ ਮਰਦਾਨੇ ਨਾਲ ਜੋੜ ਦਿੱਤੇ। ਅਸੀਂ ਉਹਨਾਂ ਨੂੰ ਅਕਬਰ ਦਾ ਬਿਰਬਲ ਬਣਾ ਕੇ ਰੱਖ ਦਿੱਤਾ, ਹਾਸ ਰਸ ਦਾ ਸਾਧ ਬਣਾ ਦਿੱਤਾ ਮਰਦਾਨੇ ਨੂੰ। ਤੇ ਮੈਂ ਕਈ ਵਾਰੀ ਅਰਜ਼ ਕਰਨਾ, ਬਾਪੂ ਦਾ ਨਾਮ ਬਾਣੀ ਚ ਨਹੀਂ, ਕਿਤੇ ਬਾਬਾ ਕਲਿਆਣ ਦਾਸ ਦਾ ਨਾਮ ਪੜਿਆ ਕੁਛ? ਬਾਬਾ ਕਲਿਆਣ ਚੰਦ ਜੀ ਦਾ, ਸਕਾ ਚਾਚਾ ਲਾਲ ਚੰਦ ਲਾਲੂ ਜੀ ਦਾ ਕਿਤੇ ਨਾਮ ਪੜਿਆ? ਗੁਰੂ ਨਾਨਕ ਦੇ ਚਾਚੇ ਦਾ, ਦਾਦਾ ਬਾਬਾ ਸ਼ਿਵਰਾਮ ਦਾ ਨਾਮ ਪੜਿਆ ਕਿਤੇ? ਪੜਦਾਦੇ ਬਾਬਾ ਰਾਮ ਨਰਾਇਣ ਦਾ ਨਾਮ ਕਿਤੇ ਪੜਿਆ ਗੁਰੂ ਨਾਨਕ ਸਾਹਿਬ ਦੇ ਪੜਦਾਦੇ ਦਾ? ਬੇਬੇ ਨਾਨਕੀ ਦਾ ਨਾਮ ਕਿਤੇ ਨਹੀਂ, ਮਾਂ ਤ੍ਰਿਪਤਾ ਦਾ ਨਾਮ ਕਿਤੇ ਨਹੀਂ। ਹਾਂ, ਦੋ ਸਿੱਖ ਐਸੇ ਜਿਨ੍ਹਾਂ ਦੇ ਅੰਦਰ ਕੇਵਲ ਭਾਵਨਾ ਸੀ, ਉਹਨਾਂ ਵਿਚਾਰਿਆਂ ਕੋਲ ਹੀਰੇ ਮੋਤੀ ਕੋਈ ਨਹੀਂ ਸੀ, ਉਹਨਾਂ ਕੋਲ ਮਹੱਲ ਕੋਈ ਨਹੀਂ ਸਨ। ਇੱਕ ਮਰਦਾਨੇ ਕੋਲ ਤਾਰ ਦਾ ਗੁਣ ਸੀ ਤੇ ਲਾਲੋ ਕੋਲ ਹੱਥੀ ਕਿਰਤ ਸੀ। ਦੋਨਾਂ ਦੇ ਨਾਮ ਮੇਰੇ ਬਾਬੇ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਦਰਜ ਕੀਤੇ। ਸ਼ਲੋਕ ਮਰਦਾਨਾ ਪਹਿਲਾ ਤੇ ਦੂਸਰਾ, ਜੈਸੀ ਮੈਂ ਆਵੈ ਖਸਮ ਦੀ ਬਾਣੀ ਤੈਸਰਾ ਕਰੀ ਗਿਆਨ ਵੇ ਲਾਲੋ। ਹਜ਼ੂਰ ਨੇ ਵੇ ਲਾਲੋ ਸ਼ਬਦ ਉੱਤੇ ਵਰਤਿਆ। ਭਾਈ ਮਰਦਾਨਾ ਸਾਹਿਬ ਉਹਨਾਂ ਦੀ ਬਾਣ ਪਕੜੀ ਗੁਰੂ ਨਾਨਕ ਸਾਹਿਬ ਨੇ। ਪ੍ਰਿੰਸੀਪਲ ਗੰਗਾ ਸਕੂਲ ਅਕਸਰ ਆਪਣੀ ਤਕਰੀਰ ਵਿੱਚ ਕੋਟ ਕਰਦੇ ਹੁੰਦੇ ਸਨ ਕਿ ਕੱਲ ਕੇ ਫਿਰਨ ਦੇ ਇੱਕ ਰਿਵਾਜ਼ ਸੀ ਮੰਗਾਇਆ, ਪਹਿਲਾਂ ਆਪ ਨੇ ਸਿਖਾਇਆ, ਉਹਨੂੰ ਆਉਂਦਾ ਨਾ ਬਜਾਣਾ ਸੀ। ਚਾਰੇ ਪੁੱਟ ਤਾਲ ਵੱਜੀ, ਜੰਗਲੀ ਪਹਾੜੀ ਤਲੀ, ਸੁਣੇ ਹੋਇਆ ਪਾਰ ਰਿਹਾ ਆਵਣ ਨਾ ਜਾਣਾ ਸੀ। ਸੱਜਣ ਜੈ ਠੱਗ ਜਗ ਲੋਧੀ ਜੈ ਕਾਬਰਾਂ ਨੇ ਬਾਬਰ ਜੈ ਜਾਬਰਾਂ ਨੇ ਸੁਣਿਆ ਤਰਾਨਾ ਸੀ। ਬਾਬੇ ਦਾ ਰਬਾਬੀ ਰੱਬ ਆਪੀ ਕਿੰਨੀ ਤਾਰ ਜੀ ਦੀ, ਨਾਮ ਮਰਦਾਨਾ ਜਗ ਤਾਰ ਨੇ ਬਹਾਨਾ ਸੀ। ਆਹ ਦੁਬਾਰਾ ਫਿਰ ਸੁਣ, ਬਾਬੇ ਦਾ ਰਬਾਬੀ ਰੱਬ ਆਪੀ ਕਿੰਨੀ ਤਾਰ ਜੀ ਦੀ, ਜਿਹਦੀ ਰਬਾਬ ਦੀ ਤਾਰ ਵਿੱਚੋਂ ਰੱਬ ਦੇ ਨਾਮ ਦਾ ਅੰਮ੍ਰਿਤ ਝੜਦਾ। ਬਾਬੇ ਦਾ ਰਬਾਬੀ ਰੱਬ ਆਪੀ ਕਿੰਨੀ ਤਾਰ ਜੀ ਦੀ, ਨਾਮ ਮਰਦਾਨਾ ਜਗ ਤਾਰ ਨੇ ਬਹਾਨਾ ਸੀ। ਜਦੋਂ ਕੋਟੇ ਨੇ ਪਕੜਿਆ, ਗੁਰੂ ਕਿਵੇਂ ਬਖਸ਼ਿਸ਼ ਕਰਦਾ ਜਿਹਨੂੰ ਛੂ ਮਿਲੇ? ਭਾਈ ਬਾਲਾ ਨੇ ਕਿਹਾ, ਮਹਾਰਾਜ ਨਾਨਕ ਪ੍ਰਕਾਰ ਚ ਲਿਖੇ ਕਿ ਦੇਖੋ ਜੀ, ਇਹ ਆਪਣੇ ਆਪ ਚਲਾ ਗਿਆ, ਤੁਸੀਂ ਰੋਕਿਆ, ਹੁਣ ਰਹਿਣ ਦਿਓ ਜਿੱਥੇ ਫਸਿਆ। ਹਜ਼ੂਰ ਕਹਿ ਲੱਗੇ, ਨਹੀਂ ਕੁਛ ਮੈਂ ਕਹਿੰਦਾ, ਮਾਲਕ ਨੇ ਪੰਜ ਬੋਲ ਕੇ ਕਿਵੇਂ ਗਿਆ? ਸਤਿਗੁਰੂ ਕਹਿੰਦੇ ਨੇ, ਭਾਈ ਬਾਲਾ ਚੇਤੇ ਰੱਖੀ, ਮੈਂ ਇਹ ਨੀ ਕਦੀ ਦੇਖਦਾ ਕੀ ਬੋਲ ਕੇ ਗਿਆ। ਤੈਨੂੰ ਪਤਾ ਜਦੋਂ ਬੋਲਦਾ ਤੇ ਚਾਰ ਚੁਫੇਰੇ ਸੁਣ ਵਰਗ ਜਾਂਦੀ, ਜਦੋਂ ਉਹ ਬੋਲਦਾ ਪੰਛੀ ਵੀ ਉਹਨੂੰ ਸੁਣਦੇ ਨੇ, ਜਦੋਂ ਬੋਲਦਾ ਤੇ ਰੁੱਖਾਂ ਦੇ ਪੱਤਿਆਂ ਵਿੱਚੋਂ ਵੀ ਰਸ ਚੜਨਾ ਪੈਂਦਾ। ਦੂਜੀ ਗੱਲ, ਮੈਂ ਬਾਂਹ ਪਕੜ ਕੇ ਘਰੋਂ ਲੈ ਕੇ ਆਇਆ, ਜਿਹਦੀ ਮੈਂ ਬਾਂਹ ਪਕੜਦਾ ਉਹ ਠੀਕ ਹੈ ਭਾਵੇਂ ਸਾਡੇ ਨਾਲ ਰੁੱਸ ਕੇ ਗਿਆ, ਪਰ ਜਿਹਦੀ ਮੈਂ ਬਾਂਹ ਪਕੜਾ ਮੈਂ ਉਹਦੀ ਨਾ ਕਿੱਥੇ ਬਾਂਹ ਛੱਡਣਾ ਤੇ ਨਾ ਉੱਥੇ ਬਾਂਹ ਛੱਡਣਾ। ਗੁਰੂ ਕਦੀ ਬਾਂਹ ਨਹੀਂ ਛੱਡ। ਉੱਥੇ ਦੋ ਸਤਰਾਂ ਨੇ ਕਹਿੰਦੇ, ਬਾਲਾ ਗੁਰੂ ਨਾਨਕ ਪ੍ਰਕਾਸ਼, ਬਾਲਾ ਪੂਜਾ ਕਹਿ ਕੀ ਲਾਜਾ, ਜਿਹਦੀ ਬਾਂਹ ਪਕੜੀ ਉਹਦੀ ਲਾਜ ਲੱਗੀ। ਬਾਲਾ ਪੂਜਾ ਕਹਿ ਕੀ ਲਾਜਾ, ਪੁਨ ਆਪਣਾ ਲੈ ਉਸ ਸੰਕਾਜਾ, ਨਿਤਾ ਪ੍ਰਤੀ ਰਬਾਬ ਵਜਾਵੇ, ਕਰ ਸੰਗੀਤ ਉਹ ਬੁਝੇ ਰਜਾਵੇ। ਚੇਤੇ ਰੱਖੀ ਜਦੋਂ ਕੀਰਤਨ ਕਰਦਾ ਨਾ, ਉਦੋਂ ਮਨ ਨੂੰ ਖਿੱਚ ਕੇ ਲੈ ਜਾਂਦਾ। ਹਜ਼ੂਰ ਕਹਿ, ਪਰ ਮੈਂ ਜਿਹੜੀ ਬੇਨਤੀ ਕਰਨ ਲੱਗਾ, ਜਦੋਂ ਗੁਰੂ ਨਾਮ ਹੋਵੇ, ਗੁਰੂ ਵੱਲ ਹੋਵੇ, ਫਿਰ ਬੰਦੇ ਦੇ ਅੰਦਰ ਕੀ ਬਖਸ਼ਿਸ਼ ਹੁੰਦੀ? ਗੁਰੂ ਦੀ ਦਿਆਲਤਾ ਵੀ ਸਭ ਕੁਝ। ਆ ਗੁਰੂ ਗ੍ਰੰਥ ਸਾਹਿਬ ਤਾਂ ਸਾਰੀ ਸ਼ਬਦ ਪੜ੍ਹਦੇ, ਸਤਿਗੁਰੂ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ। ਸਤਿਗੁਰੂ ਹੋਏ ਦਿਆਲ ਨਾ ਪ੍ਰਭੂ ਨੂੰ ਝੂਰੀ ਹੈ, ਸਤਿਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀਏ, ਸਤਿਗੁਰੂ ਹੋਏ ਦਿਆਲ ਤਾਂ ਜੰਗ ਕਾ ਡਰ ਗਿਆ, ਸਤਿਗੁਰੂ ਹੋਏ ਦਿਆਲ ਤਾਂ ਸੱਚ ਕੀ ਸੁੱਖ ਦੇਣਾ, ਸਤਿਗੁਰੂ ਹੋਏ ਦਿਆਲ ਤਾਂ ਨਵਨਿਤ ਪਾਈਏ, ਸਤਿਗੁਰੂ ਹੋਏ ਦਿਆਲ ਤਾਂ ਸੱਚ ਸੁਣਾਈ। ਭਗਤਾਂ ਨੇ ਇੱਕ ਬਚਨ ਕੀਤਾ ਹੈ,
ਉਹ ਲਿਖਦੇ ਨੇ ਫਰਮਾਉਂਦੇ ਨੇ ਜਾਂ ਗੁਰੂ ਹੈ ਵਲ ਧਨੈ ਕਿਆ ਦਾਲਤ ਦੀਜੈ ਇਹਦੇ ਅਰਥ ਜਾਂ ਗੁਰੂ ਹੋਏ ਵਲ ਜੇ ਸਮਰੱਥ ਗੁਰੂ ਵੱਲ ਹੋਵੇ ਗੁਰੂ ਨਾਲ ਹੋਵੇ ਧਨੈ ਕਿਆ ਦਾਲਤ ਦੀਜੈ ਜੇ ਸਿੱਖ ਅਰਬਾਪਤੀ ਹੋ ਜਾਏ ਖਰਬਾਪਤੀ ਹੋ ਜਾਏ ਜੇ ਗੁਰੂ ਉਹਦੇ ਨਾਲ ਹੈ ਉਹ ਸ੍ਰਿਸ਼ਟੀ ਦਾ ਮਾਲਕ ਬਣ ਕੇ ਵੀ ਹੰਕਾਰੀ ਰੱਖੀ ਤੇ ਜਿਹਦੇ ਨਾਲ ਗੁਰੂ ਦਾ ਸ਼ਬਦ ਨੀ ਉਚਾਰ ਕਰਕੇ ਮਿਲਣ ਤੋਂ ਬਾਅਦ ਹੀ ਬੰਦੇ ਨੂੰ ਬੰਦਾ ਨਹੀਂ ਸਮਝਦਾ ਇਹਦੇ ਅਰਥ ਜਾਂ ਗੁਰੂ ਕੋਈ ਬਲ ਧਨੈ ਕਿਆ ਦਾਲਤ ਦੀਜੈ ਤੇ ਜਦੋਂ ਉਹ ਵਰਤਦਾ ਉਹ ਕਹਿੰਦਾ ਮੇਰਾ ਨਹੀਂ ਇਹ ਸਭ ਦਾਤ ਗੁਰੂ ਕੀ ਜਾਣੇ ਤਾਂ ਤੇ ਨਾ ਅਭਿਮਾਨੇ ਠਾਣੇ ਉਹ ਕਹਿੰਦਾ ਸਾਰੀਆਂ ਦਾਤਾਂ ਗੁਰੂ ਦੀਆਂ ਨੇ ਮੈਨੂੰ ਤਾਂ ਗੁਰੂ ਨੇ ਲਖਵਾਲਾ ਬਿਠਾਇਆ ਧਨ ਦਾ ਅਹੰਕਾਰ ਨਹੀਂ ਕਰਦਾ ਜਾਂ ਗੁਰੂ ਕੋਈ ਵੱਲ ਧਨੈ ਕਿਆ ਦਾਲਤ ਦੀਜੈ ਜਾਂ ਗੁਰੂ ਕੋਈ ਵੱਲ ਲੱਖ ਬਣੀ ਜਾ ਦੀਜੈ ਇਹਦੇ ਅਰਥ ਜ਼ਰੂਰ ਕਹਿੰਦੇ ਜੇ ਗੁਰੂ ਵੱਲ ਹੋਵੇ ਲੱਖ ਬਾਣੀ ਕਿਆ ਕੀਜੈ ਸ਼ਬਦਾਰਥ ਵਾਲਾ ਜਿਹੜਾ ਟੀਕਾ ਹੈ ਉਹਨਾਂ ਅਰਥ ਕੀਤੇ ਨੇ ਉਹਨੂੰ ਲੱਖਾਂ ਬਾਹਾਂ ਦੀ ਲੋੜ ਸੀ ਪਰ ਇਹਦੇ ਅਰਥ ਨੇ ਜਾਂ ਗੁਰੂ ਕੋਈ ਵੱਲ ਲੱਖ ਬਾਣੀ ਕਿਆ ਕੀਜੈ ਜੇ ਗੁਰੂ ਵੱਲ ਹੋਵੇ ਤੇ ਲੱਖਾਂ ਬਾਹਾਂ ਤੈਨੂੰ ਮਾਰਨ ਵਾਸਤੇ ਆਉਣ ਜੇ ਗੁਰੂ ਤੇਰੇ ਵੱਲ ਤੈਨੂੰ ਧਰਤੀ ਮਾਰੂਗਾ ਜੇ ਗੁਰੂ ਨਾਲ ਲੱਖਾਂ ਬਾਹਾਂ ਨੂੰ ਖਤਮ ਕਰ ਸਕਦੀਆਂ ਦੇਖੋ ਗੁਰੂ ਰਾਮਦਾਸ ਜੀ ਦਾ ਇੱਕ ਬਚਨ ਹੁੰਦਾ ਹੈ ਦਸ਼ਵੇਸ਼ ਕਲ ਦੀ ਧਰਤੀ ਦੀ ਬਾਣੀ ਵਿੱਚ ਇੱਕ ਬਚਨ ਹੁੰਦਾ ਚਾਰ ਨਿਸ਼ਾਨ ਹਜ਼ੂਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਕਹਿੰਦੇ ਸੀ ਬੋਲਨੇ ਸਾਡੀ ਜੀਭ ਕੰਮ ਕਰਦੀ ਅੰਦਰੋਂ ਪਵਨ ਨਿਕਲਦੀ ਉਹ ਸਾਡੇ ਮੂੰਹ ਦੇ ਕਿਸਿਆਂ ਨਾਲ ਟਕਰਾਉਂਦੀ ਉਹਦੇ ਵਿੱਚ ਸ਼ਬਦ ਅੱਖਰ ਜਨਮ ਲੈਂਦੇ ਅੱਖਰਾਂ ਦਾ ਜੋ ਸ਼ਬਦ ਬਣੀ ਜਾਂਦਾ ਅਸੀਂ ਬੋਲਦੇ ਹਾਂ ਜੀਭ ਘੁੰਮ ਰਹੀ ਅਸੀਂ ਪ੍ਰਸ਼ਾਦਾ ਛਕਦੇ ਹਾਂ ਜੀਭ ਸਵਾਦ ਲੈਂਦੀ ਤੇ ਦਮ ਜਿਹੜੇ ਨੇ ਉਹ ਕੱਟਦੇ ਨੇ ਜਿਹੜੀ ਚੀਜ਼ ਰੱਖੋਗੇ ਕੱਟਣਗੇ ਹਰ ਚੀਜ਼ ਨੂੰ ਦੰਦ ਕੱਟੀ ਜਾ ਰਿਹਾ ਜਿਹੜਾ ਮੂੰਹ ਚ ਗਈ ਪਰ ਜੀਭ ਇਹਨਾਂ ਦੇ ਖੱਬੇ ਸੱਜੇ ਅੱਗੇ ਪਿੱਛੇ ਘੁੰਮਦੀ ਹੈ ਪਰ ਦੰਦਾਂ ਦੀ ਇੰਨੀ ਤਾਕਤ ਨਹੀਂ ਕਿ ਜੀਭ ਨੂੰ ਕੱਟ ਸਕੇ ਜੀਵ ਨੂੰ ਕਰ ਸਕਦੇ ਤੇ ਮੈਂ ਇੱਕ ਵਾਰ ਅਰਥ ਕੀਤੀ ਸੀ ਜਦੋਂ ਅਸੀਂ ਗੁਰਮੁਖੀ ਪੜ੍ਹਦੇ ਹਾਂ ਤੇ ਜਿਹੜਾ ਤੱਤੇ ਵਾਲਾ ਵਰਗ ਤਵਰਗ ਜਿਹਨੂੰ ਆਪਾਂ ਕਹਿੰਦੇ ਕਵਰਗ ਚਵਰਗ ਟਵਰਗ ਤਵਰਗ ਇਹ ਤੱਤੇ ਵਾਲਾ ਵਰਗ ਤਾਂ ਬੋਲੀ ਤਾਂ ਜਾਣਾ ਅੱਖਰ ਜੇ ਜੀਵ ਦੀ ਕਿਸੀ ਦੰਦ ਨੂੰ ਲੱਗੇਗੀ ਤੱਤਾ ਥੱਥਾ ਦੰਦਾਂ ਤੇ ਧੱਦਾ ਇਹ ਚਾਰੇ ਅੱਖਰ ਨਹੀਂ ਬੋਲਦੇ ਜਾਣੇ ਜਿੰਨੀ ਦੇਰ ਤੱਕ ਹੁਣ ਜੀਵ ਨੂੰ ਬੰਦਾ ਦੰਦ ਨਾਲ ਲਾਲ ਲੱਗਣ ਦਾ ਤੇ ਲੱਗਦੀ ਵੀ ਉਹ ਤਿੱਖੀ ਨੋਕ ਦਾ ਦੰਦ ਨਾਲ ਤੱਤਾ ਥੱਥਾ ਦੰਦਾ ਧੱਦਾ ਸਾਈਡ ਤੇ ਨਹੀਂ ਲੱਗ ਜੂ ਉਹ ਬੋਲੀ ਤਾਂ ਜਾਣਾ ਹੋ ਸਕਦਾ ਤੁਸੀਂ ਬੋਲ ਕੇ ਵਹਿੰਦੇ ਹੋ ਗਏ ਆਪਣੇ ਆਪਣੇ ਮਨ ਚ ਉਹ ਲੱਗਦੇ ਇਸ ਤਰ੍ਹਾਂ ਤੱਤਾ ਥੱਥਾ ਦੰਦਾ ਤੇ ਧੱਦਾ ਇਹ ਜੀਵ ਦੀ ਕਿਸੀ ਦੰਦਾਂ ਨੂੰ ਛੂਹਦੀ ਤੇ ਦੰਦ ਹਰ ਚੀਜ਼ ਕੱਟਦੇ ਨੇ ਪਰ ਜੀਵ ਨੂੰ ਤੱਤੀ ਬਾਹ ਨਹੀਂ ਲੱਗਦੀ ਗੁਰੂ ਰਾਮਦਾਸ ਕਹਿੰਦੇ ਕੰਮ ਕਰ ਤੈਨੂੰ ਮਾਰਨ ਵਾਲੇ ਬੜੇ ਟੱਕਰ ਤੂੰ ਗੁਰੂ ਨਾ ਛੱਡ ਤੂੰ ਗੁਰੂ ਦੀ ਬਖਸ਼ ਲਈ ਜਾ ਤੇ ਦੇਖ ਜਿਵੇਂ ਬੱਤੀ ਦੰਦ ਕੈਂਚੀ ਦੀ ਤਰ੍ਹਾਂ ਹਰ ਚੀਜ਼ ਨੂੰ ਕੱਟਦੇ ਨੇ ਉਹ ਜੀਵ ਨੂੰ ਨਹੀਂ ਕੱਟ ਸਕਦੇ ਤੇ ਲੱਖਾਂ ਬਾਹਾਂ ਤੈਨੂੰ ਮਾਰਨ ਵਾਸਤੇ ਆ ਜਾਂਦੇ ਗੁਰੂ ਨਾਲ ਹੋਵੇ ਤੇ ਤੇਰਾ ਬਾਹ ਵੀ ਨਿਕਾ ਨਹੀਂ ਸਕਦਾ ਜੈਸੇ ਕਾਤੀ ਕੀਸ ਨਕੀਸ ਹੈ ਵਿੱਚ ਰੱਖ ਹੈ ਨਸਨਾ ਰਸਨਾ ਮਾਸ ਰੱਤ ਕੇ ਇਹ ਗੌੜੀ ਰਾਗ ਦਾ ਸ਼ਬਦ ਹੈ ਜੈਸੇ ਕਾਤੀ ਤੀਸ ਬਤੀਸ ਕਾਤੀ ਦਰਜ ਕਰਾਂਗੇ ਕੈਂਚੀ ਜੈਸੇ ਕਾਤੀ ਤੀਸ ਬਤੀਸ ਹੈ ਵਿੱਚ ਰੱਖ ਹੈ ਰਸਨਾ ਮਾਸ ਰੱਤ ਕੇਰੀ ਕੋਈ ਜਾਣੋ ਮਾਸ ਕਾਤੀ ਕਹਿ ਵਿੱਚ ਰੱਖ ਹੈ ਮਤ ਕੋਈ ਸਮਝੋ ਦੰਦਾਂ ਦੀ ਬੰਤਰ ਤੇ ਜੀਵ ਦੇ ਹੱਥ ਜੇ ਕਹਿ ਲੱਗੇ ਤਾਂ ਰੱਬ ਨੇ ਬੰਤਰ ਬਣਾਈ ਵੀ ਘੁੰਮਣਾ ਵੀ ਉਹਦੇ ਵਿੱਚ ਤੇ ਦੰਦੋ ਤੁਸੀਂ ਕੱਟਣਾ ਨਹੀਂ ਇਹ ਰਚਨਾ ਪਰਮਾਤਮਾ ਦੀ ਹੈ ਕੋਈ ਜਾਣੋ ਮਤਾ ਸਮਝੋ ਇਹ ਮਾਸ ਤੇ ਕਾਤੀ ਦੇ ਹੱਥ ਵਿੱਚ ਨਹੀਂ ਸਭ ਵਸਕਤ ਕਹਿ ਹਰ ਕੇਰੀ ਤੇ ਉਹ ਸੰਤ ਜਨਾ ਕੀ ਨਰ ਨਿੰਦਾ ਕਰੇ ਹਰ ਰੱਖ ਹੈ ਪੈ ਜਾਂ ਕਿਨੂੰ ਕਲਗੀ ਤਾਂ ਜਿਹਨੇ ਕਿਹਾ ਕਿ ਜਿਸ ਨੂੰ ਸਾਜਨ ਰਾਤ ਸੀ ਦੁਸ਼ਮਨ ਕਵਨ ਵਿਚਾਰ ਸਵੈ ਨਾ ਸਕੇ ਤੇ ਸ਼ਾਹ ਕੋ ਨੇ ਫੁਲ ਜਾਏ ਗਵਾਰ ਜੋ ਸਾਧੂ ਸ਼ਰਦੀ ਪਰੇ ਤਿਨ ਕੇ ਕਵਨ ਵਿਚਾਰ ਦੰਤ ਜੀਵ ਜਿਮ ਰਾਖੀ ਦੁਸ਼ਟ ਅਰਿਸ਼ਟ ਸਦਾ ਮਹਾਰਾਜ ਕਹਿੰਦੇ ਨੇ ਜਾਂ ਗੁਰੂ ਕੋਈ ਵੱਲ ਧਨੈ ਕਾ ਗਾਰਵ ਕੀਜੈ ਜਾਂ ਗੁਰੂ ਕੋਈ ਵੱਲ ਲੱਖ ਬਾਣੀ ਕਿਆ ਕੀਜੈ ਜਾਂ ਗੁਰੂ ਕੋਈ ਵੱਲ ਗਿਆਨ ਅਰ ਧਿਆਨ ਅਨੰਤ ਜੇ ਗੁਰੂ ਵੱਲ ਹੋਵੇ ਗੁਰੂ ਦੀ ਸ਼ੋਭ ਮਿਲ ਜਾਏ
ਤੇ ਸਿੱਖ ਕਿਸੇ ਦੂਜੇ ਗਿਆਨ ਧਿਆਨ ਵੱਲ ਝਾਕਦਾ ਜਾਂ ਗੁਰੂ ਕੋਈ ਵੱਲ ਸ਼ਬਦ ਸਾਖੀ ਸੋ ਸੱਚ ਹੈ ਘਰ ਇਹਦੇ ਗੁਰੂ ਨਾਲ ਹੋਵੇ ਤੇ ਅੰਦਰ ਸ਼ਬਦ ਸਖਿਆਤ ਹੋ ਜਾਂਦਾ ਜਾਂ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸੱਚ ਹੈ ਘਰ ਜੋ ਗੁਰੂ ਗੁਰੂ ਐਸ ਕਰੇ ਦਾਸ ਭੱਟ ਬੇਤ ਕਹਿ ਜੋ ਗੁਰੂ ਨਾਮ ਰਿਤ ਮੈਂ ਧਰੈ ਸੋ ਜਨਮ ਮਰਨ ਤੂੰ ਠਹਿਰੇ ਜਿਹੜਾ ਰੋਜ਼ ਗੁਰੂ ਗੁਰੂ ਕਹਿੰਦਾ ਤੇ ਜਿਹਨੇ ਸ਼ਬਦ ਨੂੰ ਹਿਰਦੇ ਵਿੱਚ ਟਿਕਾ ਲਿਆ ਮਹਾਰਾਜ ਕਹਿੰਦੇ ਦੋਨਾਂ ਥਾਵਾਂ ਤੇ ਜੁੜ ਜਾਂਦਾ ਅੱਜ ਭਗਤ ਰਵਿਦਾਸ ਸਾਹਿਬ ਆਪਾਂ ਕਹਾਂਗੇ ਵਿਚਾਰ ਤੋਂ ਨਿਕਲੇ ਨਹੀਂ ਉਹਨਾਂ ਕਿਹਾ ਜਿਹੜੇ ਤੂੰ ਕਰਮ ਕਾਂਡ ਕਰਨਾ ਹੈ ਇਹ ਅੰਦਰ ਹੰਕਾਰ ਦੀ ਲੇਪ ਚੜੀ ਜਾਂਦੀ ਆ ਤੈਨੂੰ ਦੱਸਾਂ ਕਿ ਗੁਰੂ ਬਖਸ਼ਿਸ਼ ਕੀ ਕਰਦਾ ਭਗਤ ਜੀ ਨੇ ਬਚਨ ਕੀਤਾ ਕਹਿਣ ਲੱਗੇ ਰਾਵ ਪਰਦਾਸ ਰੱਬ ਦਾ ਅਰਥ ਤੇ ਸੂਰਜ ਜਿਵੇਂ ਸੂਰਜ ਦਾ ਚਾਨਣ ਸੂਰਜ ਦਾ ਪ੍ਰਕਾਸ਼ ਹੁੰਦਾ ਹੈ ਰਜਨੀ ਜਥਾਗਤ ਇਹ ਜਥਾਗਤ ਤੇ ਵਿਸ਼ਰਾਮ ਹੈ ਰਜਨੀ ਦਾ ਅਰਥ ਹੈ ਰਾਤ ਕਹਿੰਦੇ ਜਿਵੇਂ ਸੂਰਜ ਦਾ ਪ੍ਰਕਾਸ਼ ਹੁੰਦਾ ਹੈ ਸੂਰਜ ਦਾ ਚਾਨਣ ਹੁੰਦਾ ਤੇ ਰਾਤ ਵਾਲੀ ਜਿਹੜੀ ਹਾਲਤ ਹੈ ਹਨੇਰੇ ਵਾਲੀ ਜਿਹੜੀ ਹਾਲਤ ਹੈ ਉਹ ਚਲੀ ਜਾਂਦੀ ਸੂਰਜ ਚੜਿਆ ਹਨੇਰਾ ਚਲਾ ਗਿਆ ਰੱਬ ਪ੍ਰਕਾਸ਼ ਰਜਨੀ ਜਥਾ ਰੱਤ ਜਾਣ ਸਭ ਸੰਸਾਰ ਸਾਰੀ ਦੁਨੀਆਂ ਜਾਣਦੀ ਹੈ ਕਿ ਅਨਪੜ੍ਹ ਤੋਂ ਅਨਪੜ੍ਹ ਬੰਦੇ ਨੂੰ ਪਤਾ ਹੈ ਕਿ ਸੂਰਜ ਚੜੇ ਤੇ ਹਨੇਰਾ ਚਲਾ ਜਾਂਦਾ ਜਾਣ ਸਭ ਸੰਸਾਰ ਕਹਿੰਦੇ ਪਾਰਸ ਮਾਨੋ ਤਾਂਬੋ ਛੂਏ ਜਿਵੇਂ ਮੰਨ ਲਓ ਇੱਕ ਪਾਰਸ ਤਾਂਬੇ ਨੂੰ ਛੂੰਦਾ ਹੈ ਕਿਉਂਕਿ ਬਾਣੀ ਵਿੱਚ ਬੜੇ ਪ੍ਰਮਾਨ ਗੁਰ ਪਾਰਸ ਹਮ ਲੋਕ ਮਿਲ ਕੰਚਨ ਹੋਵਾ ਰਾਮ ਕਹਿੰਦੇ ਜਿਵੇਂ ਇੱਕ ਪਾਰਸ ਤਾਂਬੇ ਨੂੰ ਛੂਏ ਤੇ ਹੁੰਦਾ ਕੀ ਹੈ ਕਣਕ ਹੋਤ ਨਹੀਂ ਬਾਹਰ ਕਣਕ ਦਾ ਅਰਥ ਸੋਨਾ ਬਾਹਰ ਦਾ ਅਰਥ ਦੇ ਕਣਕ ਹੋਤ ਨਹੀਂ ਬਾਹਰ ਜਦੋਂ ਪਾਰਸ ਤਾਂਬੇ ਨੂੰ ਛੂ ਜਾਏ ਤੇ ਸੋਨਾ ਬਣ ਗਿਆ ਦੇਰੀ ਨਹੀਂ ਲੱਗਦੀ ਤੇ ਜਦੋਂ ਗੁਰੂ ਕਿਸੇ ਦੇ ਅੰਦਰ ਨੂੰ ਛੂ ਜਾਏ ਤੇ ਉਹ ਬ੍ਰਹਮ ਗਿਆਨੀ ਬਣ ਗਿਆ ਦੇਰੀ ਨਹੀਂ ਲੱਗਦੀ ਫਿਰ ਬੇਨਤੀ ਕਰਾਂ ਰੱਬ ਪ੍ਰਕਾਸ਼ ਰਜਨੀ ਜਥਾਗਤ ਜਾਂਤ ਸਭ ਸੰਸਾਰ ਪਾਰਸ ਮੰਨੋ ਤਾਂਬੋ ਛੂਏ ਮਹਾਰਾਜ ਕਹਿੰਦੇ ਕਣਕ ਹੋਤ ਦੀ ਬਾਹਰ ਸੋਨਾ ਬਣ ਗਿਆ ਤੇਰੀ ਵੀ ਲੱਗਦੀ ਤੇ ਇੱਕ ਹੋਰ ਬੇਨਤੀ ਕਰਦੇ ਹਾਂ ਕਿ ਗੁਰੂ ਦੇ ਅਰਥ ਕਿਸੇ ਬੜੀ ਬੜੀ ਕੀਤੇ ਚੰਨ ਦੇਵਾ ਹੁਣ ਜਿਹੜਾ ਹਨੇਰਾ ਹੈ ਨਕਦਾਲ ਕਰ ਕਹਿ ਨਹੀਂ ਕਿ ਹੁਣ ਕੋਈ ਨਹੀਂ ਕੋਈ ਹਨੇਰਾ ਨਹੀਂ ਸਿਆਣੇ ਲੋਕ ਕਹਿੰਦੇ ਇੱਕ ਵਾਰੀ ਹਨੇਰੇ ਦੀ ਸ਼ਿਕਾਇਤ ਕੀਤੀ ਰੱਬ ਕੋਲ ਸਮਝਾਉਣ ਲਈ ਕਹਿੰਦਾ ਮੈਨੂੰ ਸੂਰਜ ਨੇ ਟਿਕਣ ਦੇਣਾ ਰੱਬ ਨੇ ਸੂਰਜ ਨੂੰ ਕਿਹਾ ਕਿ ਤੂੰ ਹਨੇਰੇ ਨੂੰ ਕਿਉਂ ਟਿਕਣ ਦਿੱਤਾ ਉਹ ਤਾਂ ਮੇਰੇ ਸਾਹਮਣੇ ਲੈ ਗਿਆ ਉਹਨਾਂ ਕਿਹਾ ਤੇਰੇ ਸਾਹਮਣੇ ਆਉਣੀ ਨਹੀਂ ਉਹ ਕਹਿੰਦਾ ਮੇਰੇ ਸਾਹਮਣੇ ਲਿਆ ਉਹਨੇ ਸ਼ਿਕਾਇਤ ਕੀਤੀ ਮੇਰੇ ਨਾਲ ਗੱਲ ਤਾਂ ਕਰੇ ਉਹ ਮੇਰੀ ਜਿੱਤੇ ਅਣਹੋਂਦ ਨਹੀਂ ਉੱਥੇ ਲੱਤਾਂ ਵਸਾ ਹੋਣ ਦੀ ਦੇਰੇ ਕਰੋਗੇ ਤਾਂ ਸਹੀ ਸੱਚ ਇਹ ਪ੍ਰਕਾਸ਼ ਦੀ ਅਣਹੋਣ ਦਾ ਨਾਮ ਹੀ ਹਨੇਰਾ ਹੈ ਆਪਣੀ ਉਹਦੀ ਕੋਈ ਗਲਤੀ ਨਹੀਂ ਪ੍ਰਕਾਸ਼ ਆਏ ਤੇ ਬੁਲਾ ਜਾਂਦਾ ਤੇ ਜਿਹੜਾ ਹਨੇਰਾ ਹੈ ਉਹ ਧੱਕੇ ਨਾਲ ਤੇ ਨਹੀਂ ਜਾਂਦਾ ਦੇਖੋ ਜਿਹੜੀ ਅੰਦਰ ਦੀ ਗਿਆਨਤਾ ਹੈ ਨਾ ਅਸੀਂ ਇਹ ਬਾਹਾਂ ਦੇ ਬਲ ਨਾਲ ਅਸੀਂ ਕਰ ਲੈਣੀ ਮੰਨ ਲਓ ਇੱਕ ਕਮਰੇ ਚ ਹਨੇਰਾ ਹੈ ਤੇ ਸਾਰੇ ਘਰ ਦੇ ਜੀ ਡਾਂਗਾਂ ਨੂੰ ਤੇਲ ਲਾ ਕੇ ਹਨੇਰੇ ਸਾਰੀ ਡਾਂਗਾਂ ਮਾਰੀ ਤੋਂ ਡਾਂਗਾਂ ਨਾਲ ਹਨੇਰਾ ਰੱਖਿਆ ਜਾ ਅਸੀਂ ਜੇ ਕਹੀਏ ਵੀ ਜਿਹੜਾ ਗਿਆਨ ਸ਼ਬਦ ਨਾਲ ਆਉਣਾ ਹੈ ਉਹ ਬਾਹਰ ਦੇ ਬੱਕਰੇ ਬੁਲਾਉਣ ਨਾਲ ਨਹੀਂ ਆਉਣਾ ਤੇਰਾ ਪੰਜਾਬੀ ਕੋਈ ਸ਼ਬਦ ਸਮਝ ਗਿਆ ਹੋਵੇ ਇਹ ਬਾਹਰ ਦੇ ਲਲਕਾਰਿਆਂ ਨਾਲ ਅੰਦਰ ਦੀ ਅਗਿਆਨਤਾ ਨਹੀਂ ਜਾਣੀ ਸਾਰੇ ਜੀਵ ਡਾਂਗਾਂ ਮਾਰੀ ਜਾਓ ਗੰਡਾਸੀਆਂ ਮਾਰੀ ਜਾਓ ਕਿਰਪਾਨਾਂ ਮਾਰੀ ਜਾਓ ਕੋਈ ਤੀਰ ਲੈ ਕੇ ਆਏ ਨਿੱਕੇ ਨਿੱਕੇ ਨਿਆਣੇ ਵੀ ਲਾ ਲਓ ਸਾਰੀ ਸਾਰੀ ਰਾਤ ਹਨੇਰੇ ਨੂੰ ਕੁੱਟੋ ਆਪ ਤਾਂ ਥੱਕ ਜਾਣਗੇ ਹਨੇਰੇ ਨੇ ਵੀ ਜਾਣਾ ਇੱਕ ਕੰਮ ਕਰੋ ਦੀਵਾ ਬਾਲੋ ਡਾਂਗਾਂ ਰਹਿਣ ਦਿਓ ਸੱਚੇ ਵੀ ਜਿੱਥੇ ਦੀਵਾ ਬਾਲਿਆ ਉੱਥੇ ਡਾਂਗਾਂ ਵੀ ਧਰੀਆਂ ਲਾਈਆਂ ਰਹਿ ਜਾਣ ਹਨੇਰੇ ਦਾ ਝਗੜਾ ਹੈ ਚਾਨਣ ਦਾ ਤਾਂ ਝਗੜਾ ਹੀ ਕੋਈ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਦੀਵਾ ਬਲੇ ਹਨੇਰਾ ਜਾਏ ਜਦੋਂ ਦੀਵਾ ਬਲਿਆ ਉਦੋਂ ਹਨੇਰਾ ਚਲਾ ਗਿਆ ਜਦੋਂ ਗੁਰੂ ਦੇ ਸ਼ਬਦ ਦਾ ਗਿਆਨ ਦਾ ਦੀਵਾ ਬਲਿਆ ਉਦੋਂ ਅਗਿਆਨਤਾ ਚਲੀ ਗਈ ਪਰ ਉਹ ਦੀਵਾ ਕਿਵੇਂ ਬਲੇਗਾ ਇਹ ਵੀ ਅਸੀਂ ਬਾਣੀ ਚੋਂ ਦੇਖ ਲਈਏ ਸਤਿਗੁਰੂ ਨੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੂੰ ਦੀਵਾ ਕਿਹਾ ਸਤਿਗੁਰ ਸ਼ਬਦ ਉਜਾਲੋ ਦੀਪਾ ਸਤਿਗੁਰ ਸ਼ਬਦ ਉਜਾਲੋ ਦੀਪਾ ਫਿਰ ਸੇ ਉਹ ਅੰਧਕਾਰ ਦਾ ਮੰਦਰ ਰਤਨ ਕੋਠੜੀ ਖੁੱਲੀ ਅਨੁਪਾ ਅੰਦਰ ਦੀਵਾ ਬਲਿਆ ਤੇ ਰਤਨਾਂ ਦੀ ਕੋਠੜੀ ਖੁੱਲ ਗਈ ਕਿਵੇਂ ਦੀਵਾ ਬਲੇ ਮੈਂ ਇੱਥੇ ਇੱਕ ਛੋਟੀ ਜਿਹੀ ਕਹਾਣੀ ਕਹਿ ਦੇਣਾ ਕੇਵਲ ਕਾਂਗਰਸ ਦੀ ਦੀਵਾਲੀ ਦੀ ਰਾਤ ਸੀ ਤੇ ਲੋਕੀ ਦੀਵੇ ਬਾਲਦੇ ਪੈਸੇ
ਜੋ ਆਪਣੇ ਲਈ ਪੜ੍ਹਦੇ ਨਾ ਦੀਵਾਲੀ ਦੀ ਰਾਤ ਦੀਵੇ ਬਾਲੀ, ਉਹਦਾ ਸੰਬੰਧ ਦੀਵਾਲੀ ਨਾਲ ਹੈ, ਉਹਦਾ ਸੰਬੰਧ ਮੌਤ ਨਾਲ ਹੈ। ਵੀ ਦੀਵਾਲੀ ਦੀ ਰਾਤ ਬੜੀ ਚਾਨਣ ਵਾਲੀ ਹੈ ਤੇ ਕਿੰਨੀਆਂ ਰਾਤਾਂ ਚਾਨਣ ਵਾਲੀਆਂ ਕਰੇਗਾ, ਅੱਜ ਦੀ ਕਰੇਗਾ ਨਾ ਮਨਾ, ਅੱਜ ਦੀਵੇ ਬਾਲ, ਕੱਲ ਨੂੰ ਫਿਰ ਹਨੇਰਾ ਦੇਖਣਾ ਪੈਣਾ, ਆਹ ਕਿੰਨੇ ਕੁ ਦਿਨ ਦੀ ਚਾਨਣੀ ਤੇਰੇ ਕੋਲ ਰਹਿ ਗਈ, ਤੇਰੀ ਮੌਤ ਦਾ ਹਨੇਰਾ ਜ਼ਰੂਰ ਹੋਣਾ। ਪਰ ਦੀਵਾਲੀ ਦੀ ਰਾਤ ਨੂੰ ਦੀਵੇ ਬਾਲਦੇ ਸੀ ਤੇ ਪਿੰਡ ਦੇ ਵਿੱਚ ਵਿਚਕਾਰ ਇੱਕ ਰੁੱਖ ਹੈ, ਇਹਨੂੰ ਕਹਾਣੀ ਨੂੰ ਕਰਮ ਕਾਂਡ ਕੇ ਨਾ ਸੋਚੋ, ਮੈਂ ਕਰਮ ਕਾਂਡ ਕਿਤੇ ਪ੍ਰਚਾਰ ਲਗਾ, ਸਾਰੇ ਲੋਕ ਉਹਦੇ ਪਿੱਪਲ ਦੀ ਥੜੇ ਤੇ ਦੀਵੇ ਰੱਖ ਕੇ ਗਏ, ਦੀਵੇ ਬਾਲਦੇ ਪਏ। ਇੱਕ ਸ਼ੂਦਰ ਦਾ ਬੱਚਾ ਆਇਆ ਜੀ ਚੌਂਕੜੀ ਚੋਂ, ਉਹਨੇ ਆਪਣੀ ਮਾਂ ਨੂੰ ਕਿਹਾ ਮੈਂ ਵੀ ਦੀਵਾ ਬਾਲਦਾ। ਉਹਨੇ ਟੇਢਾ ਜਿਹਾ ਦੀਵਾ ਦੇ ਦਿੱਤਾ, ਥੋੜਾ ਜਿਹਾ ਮੈਲਾ ਤੇਲ ਪਾ ਦਿੱਤਾ, ਮੈਲਾ ਜਿਹਾ ਰੂਹ ਵੱਟ ਕੇ ਬੱਤੀ ਬਣਾ ਕੇ ਦੇ ਦਿੱਤੀ, ਉਹ ਚਲਾ ਕੇ ਉੱਥੇ ਦੀਵਾ ਬਾਲ ਦਿੱਤਾ। ਇੰਨੀ ਦਿਲ ਨੂੰ ਸਵਰਨ ਜਾਤੀ ਵਾਲਾ ਆਇਆ, ਉੱਚੀ ਜਾਤ ਵਾਲਾ ਆਇਆ, ਉਹਦੇ ਵੀ ਨਿਆਣੇ ਨੇ ਦੀਵਾ ਬਾਲਿਆ। ਉਹਨੇ ਦੇਖਦਿਆਂ ਸਰ ਗਿਆ, ਕਹਿੰਦਾ ਸੁੰਦਰ ਜਿੱਥੇ ਸਾਡਾ ਦੀਵਾ ਬਾਲਦਾ ਵਿੱਚ ਉਹ ਕਾਪੜਾ ਦੀਵਾ। ਉਹ ਕਹਿੰਦਾ ਚਲੋ ਅੱਜ ਤਾਂ ਸਾਰੇ ਬਾਲ ਚੁੱਕਦੇ, ਸਾਰਿਆਂ ਦੀ ਗੱਲ ਨਹੀਂ ਤੇਰੀ ਗੱਲ, ਚੁੱਕ ਦੀਵਾ ਕਿਉਂ? ਉਹਨੇ ਕਿਹਾ ਮੈਂ ਨੀ ਚੁੱਕਣਾ। ਉਹ ਉੱਚੀ ਜਾਤ ਵਾਲੇ ਨੇ ਕੀ ਕੀਤਾ, ਕਹਿੰਦਾ ਨਹੀਂ ਚੁੱਕਣਾ, ਮੈਂ ਫੂਕ ਮਾਰਾ। ਉਹਨੇ ਫੂਕ ਮਾਰ ਕੇ ਨਿਆਣੇ ਦੀਵਾ ਬੁਝਾ, ਆਪਣਾ ਦੀਵਾ ਬਾਲ ਕੇ ਚਲਾ। ਤੇ ਸੱਚ ਇਹ ਬੰਦੇ ਦੀ ਬਿਰਤੀ ਇਹ ਕਿ ਲੋਕਾਂ ਦੇ ਘਰ ਦੇ ਦੀਵੇ ਗੁੱਲ ਕਰਕੇ ਆਪਣੇ ਬਾਲਣੇ ਚਾਹੁੰਦਾ, ਚੇਤੇ ਰੱਖੋ ਉਹਦੀ ਕਦੀ ਇਸ ਤਰ੍ਹਾਂ ਕਦੀ ਕਿਸੇ ਦਾ ਦੀਵਾ ਬਾਲਦਾ ਨਹੀਂ ਦੇਖਿਆ। ਉਹ ਦੀਵਾ ਬਣੇ ਪਿਆ, ਸ਼ੂਦਰ ਦਾ ਦੀਵਾ ਬੁਝਿਆ, ਉਹ ਨਿਆਣਾ ਜਿਹੜਾ ਸੀ ਉਹ ਚੱਕਰ ਲਾ ਕੇ ਫਿਰ ਆ ਗਿਆ। ਉਹਨੇ ਕਿਹਾ ਵੀ ਮੇਰਾ ਤਾਂ ਬੁਝਿਆ ਤੇ ਬਲਨੇ ਦਾ ਵੀ ਨਹੀਂ ਦੇਣਾ, ਚਲਾ ਗਿਆ ਘਰ। ਉਹਨੇ ਫੂਕ ਮਾਰੀ, ਕਹਿੰਦਾ ਮੇਰਾ ਵੀ ਬੁਝਿਆ, ਤੂੰ ਹੀ ਬੁਝਾ। ਉਹ ਕਹਾਣੀ ਕਰ ਕਹਿੰਦਾ ਜੀ ਦੋਵੇਂ ਚਲੇ ਗਏ, ਖੁਸ਼ ਹੋ ਗਏ। ਉਹ ਤਾਂ ਕੁਛ ਚਲਾ ਗਿਆ, ਉਹਦਾ ਬੁਝਾਤਾ ਉਹਨੇ, ਉਹਦਾ ਕਹਿੰਦੇ ਜਦੋਂ ਚਲੇ ਗਏ ਤੇ ਦੀਵੇ ਲੜ ਪਿਆ। ਮੈਂ ਕਹਾਣੀ ਕਹਿ ਰਿਹਾ, ਉੱਚੀ ਜਾਤ ਵਾਲੇ ਦਾ ਦੀਵਾ ਬੋਲ ਕੇ ਕਹਿੰਦਾ ਸ਼ੂਦਰ ਤੇਰੀ ਕਿਵੇਂ ਤਾਕਤ ਪੈ ਗਈ ਸਾਡੇ ਬਰਾਬਰ ਆਉਣ ਦੀ। ਉਹ ਸ਼ੂਦਰ ਵਾਲਾ ਦੀਵਾ ਵਿਚਾਰਾ ਨਿਮਰਤਾ ਚ ਬੋਲਿਆ, ਕਹਿੰਦਾ ਗੱਲ ਦੇ ਆਪਾਂ ਨੂੰ ਇੱਕੋ ਮਿੱਟੀ ਚ ਪੱਟਿਆ ਸੀ ਤੂੰ ਮਾਰ ਦੇ, ਤੈਨੂੰ ਭੁੱਲ ਗਿਆ ਆਪਾਂ ਪਿੱਛੇ ਇੱਕੋ ਮਿੱਟੀ ਚ ਆਏ, ਇੱਕੋ ਪਾਣੀ ਚ ਬੋਇਆ, ਇੱਕੋ ਚੱਕ ਤੇ ਕਮਾਇਆ, ਤੈਨੂੰ ਪਤਾ ਨੀ ਆਪਾਂ ਇਕੱਠੇ ਸੀ, ਇੱਕੋ ਅੱਗ ਦਾ ਸੇਕ ਸਹਿਆ, ਫਰਕ ਇੰਨਾ ਪੈ ਗਿਆ, ਮੈਨੂੰ ਸੇਕ ਯਾਦਾਂ ਲੱਗ ਗਿਆ, ਮੈਂ ਕਾਲਾ ਹੋ ਗਿਆ, ਤੇਰੇ ਚ ਲਾਲੀ ਪਾ ਮਾਰਦੀ ਸੀ, ਤੇਰੀ ਬੰਦਰ ਸੋਹਣੀ ਬਣ ਗਈ, ਤੈਨੂੰ ਬਾਜ਼ਾਰ ਚ ਉੱਚੀ ਜਾਤ ਵਾਲਾ ਖਰੀਦ ਗਿਆ, ਮੈਨੂੰ ਵਿਚਾਰਾ ਗਰੀਬ ਲੈ ਕੇ ਗਿਆ, ਪਰ ਆਪਾਂ ਇੱਕੋ ਆ, ਇੱਕੋ ਮਿੱਟੀ, ਇੱਕੋ ਚੱਕ, ਇੱਕੋ ਪਾਣੀ, ਇੱਕੋ ਅੱਗ। ਉਹ ਕਹਿੰਦਾ ਇਹੋ ਜਿਹੀਆਂ ਗਿਆਨ ਦੀਆਂ ਗੱਲਾਂ ਨਾ ਸੁਣਾ ਮੈਨੂੰ, ਤੂੰ ਸ਼ੂਦਰ। ਇਹ ਗੱਲ ਚੇਤੇ ਰੱਖੋ, ਜਦੋਂ ਬੰਦੇ ਕੋਲ ਤਾਕਤ ਹੁੰਦੀ ਉਦੋਂ ਗਿਆਨ ਨਹੀਂ ਸਮਝਦਾ। ਮੈਂ ਬੇਨਤੀ ਕਰਾਂ, ਤੇ ਜਦੋਂ ਵੀ ਕਿਸੇ ਕੌਮ ਦੀ ਮੂਵਮੈਂਟ ਫੇਲ ਹੁੰਦੀ ਹੈ, ਗਿਆਨ ਨੂੰ ਪਿੱਠ ਦੇਣ ਤੋਂ ਬਾਅਦ ਲੋਕ ਆਪਣੀਆਂ ਵੱਡੀਆਂ ਵੱਡੀਆਂ ਮੂਵਮੈਂਟਾਂ ਫੇਲ ਕਰ ਜਾਂਦੇ, ਕਿਉਂਕਿ ਉਹਨਾਂ ਕੋਲ ਗਿਆਨ ਨਹੀਂ। ਮੈਂ ਅਰਜ਼ ਕੀਤੀ, ਡਾਂਗ ਹਨੇਰੇ ਨੂੰ ਨਹੀਂ ਕੱਟ ਸਕਦੀ, ਦੀਵਾ ਹੀ ਹਨੇਰੇ ਨੂੰ ਦੂਰ ਕਰੇਗਾ। ਅਗਿਆਨਤਾ ਤੰਤ ਨਾਲ ਤੇ ਧੜਿਆਂ ਨਾਲ ਨਹੀਂ ਜਾ ਸਕਦੀ, ਅਗਿਆਨਤਾ ਤਾਂ ਕੇਵਲ ਸ਼ਬਦ ਦੀ ਰੋਸ਼ਨੀ ਨਾਲ ਜਾਏ। ਸ਼ੂਦਰ ਦੇ ਦੀਵੇ ਨੂੰ ਕਹਿੰਦਾ ਨਹੀਂ, ਤੂੰ ਆਖੇ ਸ਼ੂਦਰ ਦੇ ਕਰਮ ਆਏ, ਅਜੇ ਇਹ ਦੋਵੇਂ ਲੜਦੇ ਪਏ ਸਨ ਆਪਸ ਤੇਲ ਲੜਦੇ। ਬ੍ਰਾਹਮਣ ਦੇ ਤੇਲ ਨੇ ਕਿਹਾ ਉਹ ਤੈਨੂੰ ਪਤਾ ਹੈ ਦੀਵਿਆਂ ਤੂੰ ਚੁੱਪ ਕਰੋ, ਕਹਿੰਦਾ ਤੇਲ ਵੀ ਮੇਰੇ ਨਾਲ ਗੱਲ ਕਰ, ਆਪਣੀ ਸ਼ਕਲ ਵੇਖ ਤੇਰਾ ਰੱਬ ਮੈਂ ਲੈ। ਉਹਨੇ ਸ਼ੂਦਰ ਦੇ ਤੇਲ ਨੇ ਤਰਲਾ ਮਾਰਿਆ, ਕਹਿੰਦਾ ਭਰਾਵਾ ਇਹਨਾਂ ਨੂੰ ਲੜਦੇ, ਆਪਾਂ ਤਾਂ ਇੱਕੋ ਮਿੱਟੀ ਚੋਂ ਸਰੋਂ ਹੋਈ ਸੀ, ਤੋਰੀਆ ਸਰੋਂ ਰਾਈ ਸਰੋਂ, ਤੇ ਇੱਕੋ ਪਿੰਡ ਜ਼ਮੀਨ ਚੋਂ ਨਿਕਲੇ, ਇੱਕੋ ਜਿਹੇ ਆਪਾਂ ਬੂਟਿਆਂ ਚੋਂ ਝਾੜ ਸਾਡਾ ਨਿਕਲਿਆ, ਤੇ ਜਦੋਂ ਸੁਕਾ ਕੇ ਕਹਾਣੀ ਪਾਈ ਤੂੰ ਚਲਾ ਗਿਆ ਸਿੱਧਾ ਭਾਂਡੇ ਵਿੱਚ, ਤੇ ਵੱਧ ਕਿਸਮਤੀ ਮੈਂ ਸ਼ਗਲ ਤੇ ਬਾਹਰ ਥੱਲੇ ਡਿੱਗ ਗਿਆ, ਤੇ ਮੈਨੂੰ ਥੱਲੇ ਡਿੱਗੇ ਨੂੰ ਚੁੱਕ ਕੇ ਪਲੀ ਚ ਪਾ ਕੇ ਪਲੀ ਸ਼ਬਦ ਸਮਝ ਲੋਹੇ ਦੀ ਬਣੀ ਕੋਈ ਪਲੀ, ਉਹਦੇ ਚ ਪਾ ਕੇ ਮੈਨੂੰ ਭਾਂਡੇ ਚ ਮੈਨੂੰ ਮੈਲੇ ਨੂੰ ਇੱਕ ਪਾਸੇ ਕਰ ਦਿੱਤਾ, ਤੇਰੀ ਚਾਰ ਪੈਸੇ ਕੀਮਤ ਜ਼ਿਆਦਾ ਪੈ ਗਈ, ਤੈਨੂੰ ਉੱਚੀ ਜਾਤ ਵਾਲਾ ਖਰੀਦ ਗਿਆ, ਮੈਨੂੰ ਦੀਵੀ ਵਾਲਾ ਖਰੀਦ ਗਿਆ, ਪਰ ਚੇਤੇ ਰੱਖੀ ਕਹਾਣੀ ਇੱਕੋ ਚ ਨਿਕਲਿਆ। ਉਹ ਕਹਿੰਦਾ ਪਿਛਲੀਆਂ ਗੱਲਾਂ ਛੱਡ, ਤੂੰ ਅੱਜ ਦੀ ਗੱਲ ਕਰ, ਅੱਜ ਤੂੰ ਕਿੱਥੇ ਖੜੋਤਾ, ਇੰਨੀ ਦੇਰ ਨੂੰ ਬੰਦੀ ਵੀ ਲੱਗ ਗਈ, ਪੂਰਾ ਕਿਸਾਨ ਯੁੱਧ ਸ਼ੁਰੂ ਹੋ ਗਿਆ, ਕਹਾਣੀ ਵਾਲੇ ਨੇ ਬੜੀ ਕਮਾਲ ਦੀ। ਉਹ ਕਹਿੰਦਾ ਵੀ ਬੱਤੀ ਵੀ ਲੱਗ ਗਈ, ਤੇ ਬੱਤੀ ਕਹਿੰਦੀ ਚੱਲ ਛੱਡ ਪਰਾਂ, ਆਪਾਂ ਤਾਂ ਇਕੱਠੀਆਂ ਪੈਣਾ ਪੈਣਾ ਵਾ, ਇੱਕੋ ਕਪਾਹ ਬੜੇ ਨੇ ਜਿਹੜੇ ਸਭ ਜ਼ਮੀਨ ਚ ਬੀਜੇ, ਜੋ ਕਪਾਹ ਦੇ ਟਿੰਡੇ ਖਿੜੇ, ਸਾਨੂੰ ਵੇਲਿਆ, ਵੇਲਣ ਤੋਂ ਬਾਅਦ ਪਿੰਜਿਆ, ਪਿੰਜਣ ਤੋਂ ਬਾਅਦ ਫਿਰ ਸਾਡਾ ਰੂਹ ਬਣਿਆ, ਤੇ ਦੇਖ
मैं थले टेकती रूप इंजनी चो मिट्टी च मेन मैल लग गई तू उ निकल गई तू साफ रह गई तेन उची दात वाला खरीद गया मेरी कीमत घट पै गई पर भैने दो खापा एक जा पाया रू की पत्ती कि नहीं छाने गलां ना करू फिर तू शूदर
जब दोवे तीले लड़ते पैसा इन्नी देर तू फकीर लगी उन्हें सुन लिया कहना लोगों चंद देने लड़ता इन्होंने तो छुट्टे खांदिया राह देना है चानण देना है अंधेरे च डुबिया पा देना है जे ये लड़ता है तो बनेगा भी उन्हें क्या कारणिक है ये लड़ते पता क्यों पहले उन्हें माक्स रही कोल पई सी ते शूदर का दीवा पा दिया कहना हूं बोल के दसो दो वा कि उची दात वाले कहता दीवे बोल कहानी है कि बड़ा है वह कहता बड़ा तो वो ही होंगे जरा पा पीता जरा चानण देता वही बड़ा है कहता हूं तू बुझा है ना यह बाजा दे के रोशनी देता तू बुझा है आ तू नेड़े ओदे नेड़े ला के ना वो ब्राह्मण वाला दीवार बीचों पा लेता कह लगा हूं तेरी लाइट की शोधन कितने तेन रोशनी उस दीवे चो मिली अगला काम उन्हें किया उन्हें दोनों दीव्या के मुंह मिला दिते ते दोनों की लाट एक हो गई जब दोनों की लाइट एक हुई तो उन्हें क्या हूं मैं दसो थोड़े बच्चों शूदर कौन ते ब्राह्मण कौन है कह लगे बाबा बस बुद्धिया की लड़ाई सी जागते होया की कोई लड़ाई नहीं की लड़ाई है चांद की लड़ाई कितने चांद वाले थान रोशनी भी जीन वाले एक मिनट नहीं सिर रखियो हनेरे बिच की दीवे झगड़ते ने मैं ये अर्थ कई बार करना हूं एक पास हिंदू रब के नाम से झगड़ रहा दूजे पास मुसलमान झगड़ रहा मेरा गुरु नानक आया उन्हें क्या ये काशी ते पंडित झगड़न लग पे इन्हें तो रोशनी देनी सी उन्हें देखा अंदरों गुजे ने उन्हें नाम की ला के रोशनी दोवे बाल दिते मंदिर के टल खड़का वाला कह लग पा मेरा गुरु नानक ते खाजी खाज करने वाला कह लग पा मेरा पीर नानक सिर्फ बेनती कर दीवा बल जाए हनेरा चला जाता है किमें बड़े दीवा गुरु ग्रंथ साहब च एक शब्द है अछल छलाई न चले क्यों कहो कटारा कर सके ओदी लाहौर में दो दुकान फिर तेर दीवा क्यों जले तेर तो बिना दीवा की नहीं बढ़ेगा महाराज कहते हैं अंदर का दीवा बनने बहुत पुराण कमाई है जेडे तू धर्म ग्रंथ पढ़ने इन्हों कमा इन जिंदगी धारण कर बहुत ही पुराण कमाई है पौ मट्टी एक तन पाई है रब ने भय की बट्टी पा इस दीवे अपने तन बहुत ही पुराण कमाई है पौ मट्टी एक तन पाई है सच बुझन आन जलाई है सच की रोशनी सिमरन के नाल नाल तेर दीवा जला कर चान साहेब तौ हजूर ने बचन किया रब प्रकाश रजनी जगह नथ मैं रोशनी की गल कर रही सूरज चढ़े ते खनेरा चला जाता है महाराज कहते जान सब संसार पारस मानो तांबो जुए कणक होत नहीं मार जब पारस तांबे छू जाए सोना बन गया तेरे की लगती परम परस जे तेरे को शब्द परम है परम दर से वड्डा परस का अर्थ कुछ विद्वाना ने पारस किया पारस की शुभ परम परस गुर भेट गया पूर्व लिखित लीलाट अर्थ ये शुरू करांगे के ललाट मथा जिन्हां दे पूर्वले ललाट ते मथे ते लेख टिके ने उहदा पारस छड्डो भगत रविदास कहिंदे नूं उहनां ते परम पारस मिलदा है गुरु परम पारस गुर भेट गया पारस गुरु पारस तों वड्डा गुरु पूर्व लिखित ललाट उन मन मन इत्थे मिश्रा उन मन दा अर्थ उलटिया होया मन कईयां ने अर्थ किया उच्चा मन पर योग अंदर उन मनी एक अंदर की अवस्था कल में दिन असी जिक्र खोल के करांगे महाराज कहते ने देखो उन मन मन ओ जिहड़ा मन अगे पुठा तुरदा सी ओ विपरीत हो गया माड़े कम्मां तो उलट गया मन ही मिले हुण इत्थे मन ही मिले दे अर्थ आत्मा करा मन ही मिले ओ उल्ट गया वो बिरती आत्मा ने परम सुख च मिल गई छुटकत बजर कपाट जदों ओ मन पलटिया ते जेड़े कई जन्मां दे पत्थर वर्गे दरवाजे सन गुरु ने ਨੂੰ ਕਿਰਪਾ ਕੀਤੀ, ਕਾਣ ਕਾਣ ਕਰਦੇ ਸਾਰੇ ਦਰਵਾਜ਼ੇ ਖੁੱਲ੍ਹ। ਜਦੋਂ ਗੁਰੂ ਦੀ ਬਖਸ਼ਿਸ਼ ਹੋਈ, ਇੱਥੇ ਇੱਕ ਬੇਨਤੀ ਕਰਦੇ ਹਾਂ, ਪਰਸ ਪਰਮ ਪਰਸ ਕਿਉਂ ਗਿਆ? ਕਿਉਂਕਿ ਪਾਰਸ ਸਿਰਫ ਤੰਬੇ ਨੂੰ ਸੋਨਾ ਬਣਾਉਂਦਾ ਹੈ, ਪਿੱਤਲ ਨੂੰ ਸੋਨਾ ਬਣਾਉਂਦਾ ਹੈ। ਇਹ ਪਰਮ ਪਾਰਸ ਤਿਆਂ ਕਿਹਾ ਕਿ ਪਾਰਸ ਸਾਰੀ ਜ਼ਿੰਦਗੀ ਜਿੰਨੀ ਵਾਰੀ ਗੋਆ ਲੱਗੇਗਾ ਸਿਰਫ ਸੋਨਾ ਬਣਾਏਗਾ, ਪਰ ਗੁਰੂ ਪਾਰਸ ਇਹਵੇ ਜਿਹੜਾ ਸੱਚ ਇਹਵੇ ਕੱਲਾ ਸੋਨਾ ਹੀ ਬਣਾਉਂਦਾ, ਗੁਰੂ ਆਪਣੇ ਵਰਗਾ ਪਾਰਸ ਬਣਾ ਦਿੰਦਾ। ਇੱਕ ਪਾਸ਼ ਕਵੀ ਦੀਆਂ ਦੋ ਸਤਰਾਂ ਨੇ, ਕਹਿਣ ਲੱਗੇ ਪਾਰਸ ਮੈਂ ਅਰ ਸੰਤ ਮੈਂ ਬੜੋ ਅੰਤਰੋ ਜਾਣ। ਪਾਰਸ ਵਿੱਚ ਤੇ ਗੁਰੂ ਵਿੱਚ ਬੜਾ ਅੰਤਰ ਹੈ। ਪਾਰਸ ਮੈਂ ਅਰ ਸੰਤ ਮੈਂ ਬੜੋ ਅੰਤਰੋ ਜਾਣ, ਵੋ ਲੋਹ ਕੰਚਨ ਕਰੇ, ਪਾਰਸ ਲੋਹੇ ਤੋਂ ਸੋਨਾ ਕਰਦਾ, ਪਰ ਗੁਰੂ ਕੀ ਕਰਦਾ ਹੈ? ਵੋ ਕਰਾ ਹੈ ਆਪ ਸਮਾਨ, ਗੁਰੂ ਕੀ ਕਰਦਾ ਸਿੱਖ ਨੂੰ ਚਰਨਾਂ ਨਾਲ ਜੋੜ ਕੇ ਆਪਣੇ ਵਰਗਾ ਬਣਾ ਦਿੰਦਾ। ਪਾਰਸ ਆਪਣੇ ਸਮਾਨ ਨਹੀਂ ਬਣਾਉਂਦਾ। ਧੰਨ ਗੁਰੂ ਅੰਗਦ ਸਾਹਿਬ ਨੇ ਬਾਬੇ ਅਮਰਦਾਸ ਨੂੰ ਆਪਣੇ ਵਰਗਾ ਬਣਾ ਲਿਆ। ਗੁਰੂ ਨਾਨਕ ਸਾਹਿਬ ਨੇ ਲਹਿਣਾ ਸਾਹਿਬ ਜੀ ਨੂੰ ਗੁਰੂ ਅੰਗਦ ਬਣਾ ਲਿਆ। ਮੇਰੇ ਕਲਗੀ ਵਾਲੇ ਨੇ ਤਰਸ ਕੀਤਾ, ਪੰਜਾਂ ਨੂੰ ਅੰਮ੍ਰਿਤ ਦਿੱਤਾ, ਤੇ ਜਦੋਂ ਪੰਜਾਂ ਅੱਗੇ ਗੋਡੇ ਟੇਕ ਕੇ ਕਿਹਾ, ਵੀਰ ਆਸਣ ਵਿੱਚ ਕਿਹਾ, ਮੈਨੂੰ ਅੰਮ੍ਰਿਤ ਦੀ ਦਾਤ ਦਿਓ, ਸੱਚ ਇਹ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਪੰਜਾਂ ਨੂੰ ਆਪਣੀ ਦਾਤ ਦਿੱਤਾ। ਗੁਰੂ ਆਪਣੇ ਬਰਾਬਰ ਬਣਾਉਂਦਾ ਹੈ। ਪਰ ਇੱਥੇ ਲੜੀ ਸਮਾਪਤ ਨੇ, ਕੱਲ ਨੂੰ ਮਨ ਦਾ ਜ਼ਿਕਰ ਥੋੜਾ ਜਿਹਾ ਜ਼ਰੂਰ ਕਰਨਾ ਹੈ। ਉਹਨੂੰ ਮਨ ਠੀਕ ਹੈ ਤੇ ਮਨ ਦਾ ਮਿਲਣਾ ਠੀਕ ਹੈ ਤੇ ਅਗਲੀਆਂ ਸਤਰਾਂ ਕੱਲ ਦੁਪਹਿਰ ਦੇ ਦੀਵਾਨ ਵਿੱਚ ਆਪਾਂ ਵਿਚਾਰਾਂਗੇ। ਸਾਧ ਸੰਗਤ ਆਓ, ਅੰਮ੍ਰਿਤ ਦੀ ਦਾਤ ਲੈ ਕੇ। ਮੈਂ ਬੇਨਤੀ ਕਰਾਂਗਾ, ਇਹ ਨਹੀਂ ਕਿਸੇ ਨੂੰ ਧੱਕਾ ਕਰਕੇ ਵੀ ਧੱਕਾ ਨਹੀਂ ਧਰਮ ਦੀ ਚੱਲ ਰਿਹਾ। ਚੇਤੇ ਰੱਖੋ, ਜਿੱਥੇ ਵੀ ਧੱਕੇ ਨਾਲ ਧਰਮ ਪ੍ਰਚਾਰਿਆ ਗਿਆ ਨਾ, ਕੁਝ ਸਮੇਂ ਤੋਂ ਬਾਅਦ ਉਹ ਧਰਮ ਦੇ ਲੋਕ ਅਕਸਰ ਨਰਦਈ ਬਿਰਤੀ ਦੇ ਧਾਰਨਿਕ ਹੋ ਜਾਂਦੇ, ਕਿਉਂਕਿ ਜਿਸ ਤਰੀਕੇ ਨਾਲ ਉਹ ਖਿੱਚ ਕੇ ਲਿਆਉਂਦੇ ਜਾਂਦੇ, ਉਹਨਾਂ ਦੀ ਇੱਕ ਦੋ ਪੁਸਤਕਾਂ ਤੋਂ ਬਾਅਦ ਉਹਨਾਂ ਦੀ ਸੰਤਾਨ ਵੀ ਉਸ ਤਰ੍ਹਾਂ ਬਣ ਜਾਂਦੀ। ਪਰ ਗੁਰੂ ਘਰ ਅੰਦਰ ਪ੍ਰੇਰਿਆ ਜਾਂਦਾ ਹੈ, ਪ੍ਰੇਮ ਕੀਤਾ ਜਾਂਦਾ ਹੈ ਤੇ ਉਹਨੂੰ ਕਿਹਾ ਜਾਂਦਾ ਭਾਈ ਜੇ ਜ਼ਿੰਦਗੀ ਦਾ ਪਾਰ ਉਤਾਰਾ ਕਰਨੇ ਤੇ ਫਿਰ ਗੁਰ ਜਹਾਜ਼ ਖੇਵਲ ਗੁਰੂ ਗੁਰ ਬਿਨ ਤਰਿਆ ਨਾ ਹੋਏ, ਗੁਰ ਪ੍ਰਸਾਦ ਪ੍ਰਭ ਪਾਈਏ, ਗੁਰ ਬਿਨ ਮੁਕਤ ਨਾ ਹੋਏ। ਗੁਰ ਕਰਤਾ ਗੁਰ ਕਰਨੇ ਜੋਗ, ਗੁਰ ਪਰਮੇਸ਼ਰ ਹੈ ਕੀ ਗੋਗ, ਕਹੋ ਨਾਨਕ ਪ੍ਰਭ ਕੇ ਜਨਾਈ, ਬਿਨ ਗੁਰ ਮੁਕਤ ਨਾ ਪਾਈਏ। ਗੁਰੂ ਤੋਂ ਬਿਨਾਂ ਅੰਦਰ ਦੀ ਮੁਕਤੀ ਨਹੀਂ। ਬਾਕੀ ਵਿਚਾਰ ਕੱਲ ਦਾ ਇੱਕ ਦੀਵਾਨ ਹੋਰ ਹੈ। ਆਪ ਸੰਗਤ ਦਾ ਕੱਲ ਨੂੰ ਧੰਨਵਾਦ ਲਿਖੋ, ਕਿਉਂਕਿ ਬੜੇ ਪ੍ਰੇਮ ਨਾਲ ਤੁਸੀਂ ਹਰ ਰੋਜ਼ ਕਾਫੀ ਗਿਣਤੀ ਵੀ ਸੁਣ ਆਏ। ਸਭ ਨੂੰ ਤੁਹਾਡਾ ਸਭ ਦਾ ਬੜਾ ਕਰੇ, ਇਹਦੀਆਂ ਬੇਨਤੀਆਂ ਸਵੀਕਾਰ ਕਰਿਓ। ਆਓ ਕਰੋ ਕਿਰਪਾ, ਨਦੀ ਨਾ ਭੁੱਲੋ ਜਿਹੜੀ ਠੀਕ ਹੈ। ਸਭ ਮਾਈ ਭਾਈ ਪ੍ਰੇਮ ਕਰੋ, ਨਾਮ ਉਚਾਰਨ ਕਰੋ ਜੀ। ਉਵਾ ਕੇ